ਕਾਮ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮੈਂ ਧਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਚਰਨ ਗਹੀ ਦਰਬਾਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤੱਕ ਗੁਰੂ ਨਿਸਤਾਰੇ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਮੁਖਿਆਯੋ ਬੋਲਤ ਰਹਿ ਤੂੰ ਸਾਜ ਪਛਾਨੋ, ਰਾਜ ਕੌਣ ਸੋ ਦੇਤ ਹੈ ਕਿਆ ਢਿਗ ਤੁਮ ਜਾਨੋ। ਮੁਖਿਆਯੋ ਬੋਲਤ ਰਹਿ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਆਪਾਂ ਸਾਰੇ ਸਰੋਤਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਛਰਨ ਵਿੱਚ ਜੁੜੇ ਹਾਂ। ਸਤਿਗੁਰੂ ਜੀ ਦੀ ਅਚਾਨਕ ਕਿਰਪਾਲਤਾ ਦਾ ਸਦਕਾ ਇਹ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਹੈ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਨੇ ਕਾਂਗੜ ਵਿੱਚ ਪਹੁੰਚੇ ਨੇ। ਬੜੀ ਉੱਥੇ ਭਾਈ ਲਖਮੀਰ ਸਮੀਰ ਤਖਤ ਮਾਲ ਨੇ ਸੇਵਾ ਕੀਤੀ, ਭਾਈ ਕਰਮ ਸਿੰਘ ਧਰਮ ਸਿੰਘ ਨੇ ਵੀ ਸੇਵਾ ਕੀਤੀ, ਆ ਕੇ ਮਿਲੇ। ਇੱਕ ਦਿਨ ਭਾਈ ਸਮੀਰ ਦੀ ਸੇਵਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਕਹਿੰਦੇ ਭਾਈ ਸਮੀਰ, ਸਾਡਾ ਚਿੱਤ ਕਰਦਾ ਕਿ ਤੈਨੂੰ ਬਖਸ਼ਿਸ਼ ਦੇਈਏ ਔਰ ਤੂੰ ਇਸ ਇਲਾਕੇ ਦਾ ਰਾਜਾ ਬਣ ਜਾਵੇਂ। ਸਵੇਰੇ ਸੂਰਜ ਚੜ੍ਹਦੇ ਘੋੜੇ ਦੇ ਉੱਤੇ ਚੜ੍ਹ ਕੇ ਤੇ ਤੂੰ ਘੋੜਾ ਸ਼ਾਮ ਤਾਈਂ ਜਿੱਥੇ ਜਿੱਥੇ ਫੇਰ ਲਵੇਂਗਾ ਤੇਰਾ ਰਾਜ ਹੋ ਜਾਵੇਗਾ। ਜਦੋਂ ਇਹ ਬਦ ਲੈ ਕੇ ਘਰ ਵਿੱਚ ਆਇਆ, ਭਰਾਵਾਂ ਨਾਲ ਸਲਾਹ ਕੀਤੀ। ਇਹਨਾਂ ਦਾ ਮਾਮਾ ਜੈਤੋਂ ਤੋਂ ਆਇਆ ਹੋਇਆ ਸੀ ਤੇ ਉਹ ਸੁਲਤਾਨੀਆਂ ਸੀ ਪੰਜ ਪੀਰੀਆਂ, ਸਖੀ ਸਰਵਰ ਲਾਲਾਂ ਵਾਲੇ ਸੁਲਤਾਨ ਦਾ ਉਪਾਸ ਸੀ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਕਿਲੇ ਤੋੜ ਦਿੱਤੇ, ਫੌਜਾਂ ਮਾਰ ਦਿੱਤੀਆਂ ਗਈਆਂ, ਸਾਜੋ ਸਮਾਨ ਲੁੱਟਿਆ ਗਿਆ ਤੇ ਤੁਹਾਨੂੰ ਕਿੱਥੋਂ ਇਹ ਰਾਜ ਦੇ ਦੇਣਗੇ। ਇਹਨੇ ਸਾਹਿਬ ਸਿੰਘ ਜੀ ਇਹ ਰਾਜ ਲੈਣ ਦੇ ਵਿੱਚ ਬਹੁਤ ਵੱਡੀ ਭਾਰੀ ਰੁਕਾਵਟ ਬਣ ਗਿਆ। ਇਹ ਕਥਾ ਚੱਲ ਰਹੀ ਹੈ ਜਿਸ ਤਰ੍ਹਾਂ ਅੱਗੇ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਲਿਖਦਿਆਂ ਫਰਮਾਉਂਦੇ ਨੇ, ਆਪ ਸਰਵਣ ਕਰੋ।
ਮੁਖਿਆਯੋ ਬੋਲਤ ਰਹਿ,
ਇਹਨਾਂ ਦਾ ਮਾਮਾ ਕਹਿੰਦਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੂੰਹ ਵਿੱਚ ਆਉਂਦਾ ਉਹੀ ਬੋਲਦੇ ਰਹਿੰਦੇ ਨੇ,
ਤੁਮ ਸਾਚ ਪਛਾਨੋ
ਤੇ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਸੱਚੀਆਂ ਪਛਾਣ ਲੈਂਦੇ ਹੋ।
ਰਾਜ ਕੌਣ ਸੋ ਦੇਤ ਹੈ
ਤੇ ਦੱਸੋ ਕਾਹਦਾ ਉਹ ਰਾਜ ਤੁਹਾਨੂੰ ਦਿੰਦੇ ਹਨ।
ਕਿਆ ਢਿਗ ਤਿੰਨ ਜਾਨੋ
ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਕੀ ਹੈ ਇਸ ਵੇਲੇ।
ਹੁਣ ਬੋਲੋ ਲਖਮੀਰ ਤਬ
ਕੇ ਬਾਦ ਸਾਂਝੀ ਭਾਈ ਲਖਮੀਰ ਬੋਲਿਆ
ਕਿਉਂ ਨਾ ਮਾਨਾ
ਕਰਕੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਹੇ ਵਚਨ ਨਹੀਂ ਮੰਨਾਂਗੇ।
ਕ੍ਰੋਧ ਕਰ ਗੁਰਬਹੁਰ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਿਰਦੇ ਚ ਬਹੁਤ ਭਾਰੀ ਗੁੱਸਾ ਕਰਕੇ
ਸ਼ਰਾਪ ਖਾਨਾ
ਤੇ ਕੋਈ ਸ਼ਰਾਪ ਦੇ ਵਚਨ ਜਿਹੜੇ ਉਹ ਸਾਨੂੰ ਕਹਿ
ਦੇਣਗੇ।
ਭਾਈ ਤਖਤ ਮਾਲ ਸਾਹਿਬ ਸਿੰਘ ਜੀ ਤੀਜਾ ਇਹਨਾਂ ਦਾ ਭਰਾ ਸੀ, ਉਹ ਕਹਿਣ ਲੱਗਾ
ਉਤਾਰੇ
ਅਸੀਂ ਇਹਨਾਂ ਨੂੰ ਉਤਾਰਾ ਦਿੱਤਾ ਹੈ ਤੇ ਸਤਿਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕਰਦੇ ਹਾਂ।
ਲਾਭ ਲੈਣ ਕਿਤ
ਸੇਵਾ ਤੋਂ ਸਾਨੂੰ ਲਾਭ ਹੀ ਹੋਣਾ ਹੈ ਤੇ ਲਾਭ ਲੈਣਾ ਤਾਂ ਕਿਤੇ ਰਹਿ ਗਿਆ। ਸਾਡਾ ਜਿਹੜਾ ਘਰ ਘਾਟ ਹੈ ਤੇ ਸਤਿਗੁਰਾਂ ਦੇ ਸ਼ਰਾਬ ਦੇ ਨਾਲ ਇਹ ਸਾਰਾ ਨਾਸ ਨਾ ਹੋ ਜਾਵੇ।
ਸਲਾਹ ਸਭ ਹੋਣ ਕੀ
ਪੰਗੇ ਸਾਹਿਬ ਸਿੰਘ ਜੀ ਸਾਰੇ ਪਰਿਵਾਰ ਨੇ ਜੋ ਰਹਿ ਕੀਤੀ ਸਲਾਹ ਕੀਤੀ
ਆਪਣੇ ਸ਼ਮੀਰਾ
ਭਾਈ ਸ਼ਮੀਰ ਜੀ ਉਸ ਵੇਲੇ ਕਹਿਣ ਲੱਗੇ
ਇਸ ਤੋਂ ਬਾਅਦ ਨਾ ਮੋਰੀਆ
ਕਹਿਣ ਲੱਗਾ ਇੱਕ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਚਨ ਜਿਹੜੇ ਨਹੀਂ ਮੋੜਨੇ ਚਾਹੀਦੇ
ਪੂਰਨ ਤੀਰਾ
ਸਤਿਗੁਰੂ महाराज जी के पास झूठ नहीं बोलना चाहिए।
कुंतल को मातल
कहा सन जी का मामा कह लगा
निजपुर चौरे
लगा कि गुरु गोबिंद सिंह महाराज जी के वचन मने जाएंगे सवेरे घोड़े से चढ़ के पिंड के आले दुआले फेर लियो
मान बाप को फेरिया
सतगुरु महाराज जी के वचना मन के घोड़ा फेर लियो
एक घोड़े
घोड़े के उत्ते सवार होके
मसरत कर आए तो
ना जी सलाह करके फिर आ गए
कोशिश सोई
सतगुरु महाराज जी ने पेशाब दिते सी ना भाई शबेर न बख्शिश पे पेशाब पा के घोड़े से चढ़ के घोड़ा फेरना है
आग्ञा ले चढ़ गए
गुरु गोबिंद सिंह महाराज जी की आग्ञा लैके चढ़ गया घोड़े से पेशाब पा के
जोई
चार सवेरे साहब संजी जो ये दीना नगर है इसके आसे पासे
फिर तुरंग आए गो
घोड़ा जरा सी पिंड के आसे पासे फेर के वापस मुड़ाया भाई समीर
पूजन थाना
साहब गुरु गोबिंद सिंह महाराज जी के पास आया ते सतगुरु महाराज जी पुछण लगे
फेरना को कियो
महाराज कहंदे भाई समीर घोड़ा फेरिया कहंदा हां सतगुरु सच्चे पातशाह जी घोड़ा फेर लिया नगर दे
मत मंदी मातल इनहो
गुरु महाराज जी समझ गए कि मंदी खोटी मत वाले का मामा है
अंदर जामी
गुरु महाराज ने जान लिया अंदर की सारी गल
राज पुछी
देखो असि बख्शिश दे रहे सी राज इन्हां नूं लैण नहीं दिता
इन्नी बड़ खामी
बड़ी भारी इन्हां दे मामे ने खामी कटियाई कीती है
करो
गुरु गोबिंद सिंह महाराज जी कह लगे भाई शमीर तू बड़ा चंगा किया
बैठ समीरा
हम तू साडे पास इत्थे बैठना कर
बैठे निकट होए
सुन के साथ संगत जी से सारा परिवार नेड़े होके बैठ गया
लखमीरा
भाई लखमीर इस तरह इसके होर जेड़े साथी सन
के अपना जान कर
अपना सेवक साहब सिंह जी इस जान के
साहब
गुरु गोबिंद सिंह महाराज जी बहुत मेहरा कर रहे ने
पिता में सेव कर
पहला जो पितामा दादा है उसने बड़ी भारी सेवा की
हितकारी मन
साढ़े दादे गुरु हरगोबिंद साहब महाराज जी इन्हां दे परिवार ने बड़ी इन्हां दे दादे ने सेवा की है इस वास्ते बहुत हितकारी प्रेमी मनते
हैं इस प्रकार बीते दिवसी
साहब संजी सेवा करदे कोई दिन बतीत हो गए
ते
दस ग्यारह दिन जेडे सी बतीत हो गए
नाना भोजन को कर है
नाना तरह के भोजन सतगुरु महाराज जी नूं बना के छकाउंदे
ने
बड़े प्रेम दे नाल सतगुरु महाराज जी नूं भोजन बना के छकाउंदे
निशानी शांदी एक दिन करो आर सुब
एक दिन साहब संजी बड़ी प्यार दे नाल भाई शमीर सारे परिवार ने भोजन बनाया
हर थार मजार हर थार नजारे
थार दे विच भोजन दे ताई परोस के
करो परोसन ता भले
चंगी तरह साहब संग जी परोस के
हर गुरु अगारे
गुरु गोबिंद सिंह महाराज जी दे अगे भोजन रखना कीता
समीरा निकट ता भी
भाई समीर जी सतगुरु महाराज जी पास खड़ गए
मतन करन ते
गुरु गोबिंद सिंह महाराज जी भोजन छकदे हन
वीर कटोरा देत भर
पानी दा साथ संग जी बर्तन जेड़ा उन्हूं भर के दिंदा है
पान कवंते
गुरु गोबिंद सिंह महाराज जी ने अपने हाथ विच पानी दा बाटा लैके पीना कीता
सतगुरु रहे
सतगुरु महाराज जी एन त्रिप साहब संजी हो गए
बखानी
उस वेले बेनती की दोवें हाथ जोड़ के
शीर प्रसाद ने
भाई समीर जी कह लगे सच्चे पातशाह मैनू जेड़ा तुसी भोजन छक रहे हो ना ते ए भोजन बख्श दियो भाव की सीधारता शांत करने वाला मन नू ठंडा करने वाला जा शीत प्रचार जो भोजन छकते ने ओदे चों बचा हुआ भोजन जेड़ा कहन लगा सच्चे पातशाह मैनू ये दे रहे हो असी महाराज जी घर दे सारे भोजन नू खा लवांगे
मुख बोले थाल ले हो
गुरु गोबिंद सिंह महाराज जी बोले भाई शमीर थाल लैला
बैठो इस थाना
पास तू बैठ के भोजन नु चक लै
करो खाना हित खान का
बड़ा भारी प्रेम कर दिया भोजन नु चकना कर
श्रद्धालु महाना
बड़ा भारी तू गुरु घर का श्रद्धालु से प्रेमी है
जोर तो बोलो बहर
दोवें हाथ जोड़ के साथ संजी भाई शमीर बोलिया
लैके कर जावो
सच्चे पातशाह में कले ने भोजन नहीं खाना अपने घर देख लैके जाना है
सब कुटुंब संग बंट के
सारे परिवार दे ते भोजन जेड़ा बंट के
पर भावन खावो
ते बड़ी भावना प्यार धर के इस नु असी छकांगे
इसके थार उठाए कै
इस तरह का कंजी बेनती करके थाल भोजन का चक के
घर पहुंचो जाई
भाई शमीर जेड़ा असि घर दे पहुंच गया
मत लिया
तेरे भरा भाई लखमीर से तख्त मल है ते मामा इन्हों का जत्थों वाला सारे घर वे सन
बुलाई
सारे भाई शमीर ने अपने नेड़े बुला लिया
जुमा प्रसाद को
जेड़ा उत्तम साहब कंजी भोजन है प्रसाद से थाल
मैं जाती सो लियायो
लगा मैं सतगुरु महाराज जी के पासों मंग के लिया है
कल्याण को
जेड़ा भोजन खावेगा ते उसनु सुख शांति टका कल्याण प्राप्त होवेगी
वो है मन पायो
मन पाउंदी इस वास्ते सुख शांति टका मिलणगे
जबे प्रसाद
इस तरह का संजी कह के जो सतगुरु महाराज जी का भोजन से उसके
रमाला
उत्तों का संजी भोजन तो रुमाल जेड़ा असि लाना किया
मत लजे तो का पवे
जेड़ा मामा सी जैतों वाला
समझाए
कह के साथ संजी इन्हों समझाने लगा
गुगे सुल्तान को
कहता अस तो सुल्तान की उपासना करते हैं गुगे नु सेवियां दे दिया ने सुल्तान नु रोट पका के देगा उसकी पूजा करते हैं
दूजे मन पाए
मन के प्रेम के नाल उन्हों की पूजा करते हैं
दुख तो है इस अचेते
इस वास्ते इस भोजन के छके तो साडा लाला वाला जेड़ा सुल्तान है ते गुगा वो नाराज हो जाएगा साडा जेड़ा घर बार पदार्थ उन्हों नाश कर देगा
हमरे पीर कदीम के
साडे जेड़े पीर ने यह कदीमी बड़े पुराने हैं
मूर्त सो सब आसा
जो असि उन्होंने पास शिक्षा करिए साडिया आसा पूरिया कर दे
बहुत समीर के
भाई समीर के मन के अनुसार संजी बहुत सारी दिन का फिक्र लग गया
स्टेशन हो आई
मन दे फिक्र हो गया
गुते अनुजात
मैं सतगुरु महाराज जी तो बेनती करके मंग के भोजन लिया
तरकी उठाई
जेड़ा साडा मामा है ये तरकना कर रहा निंदा कर लग पाया
बड़े भाग से प्राप्ति
बड़े भागा करके मैनू ये भोजन प्राप्त होया है
पारस जमरंका
जिस तरह किसी कंगाल के घर दे पारस की वड्डी आ जाए जिदे नाल अठ धातां ला के सोना बना लैंदियां ने
मैं मतलब समझा रहा
जेड़ा साडा मामा हृदय समझदा नहीं है
शांत को शंका
गुरु के उत्ते बहुत सारी शंका सवाल इस तरह की नफरत उठा रहा है
लखमीर समीर को
भाई लखमीर साहब संजी भाई शमीर नु कहन लगा
जे करो ना खाने
जे करके भोजन तुसी नहीं चकना है
अवनी मैं गाड दे हो
धरती पुट के जेड़ा भोजन है ते उस दे दब दियो
सके पछाने
जिस करके कोई भी सियाण नहीं होवेगी
प्रसन्न नहीं
उधर साहब गुरु गोबिंद सिंह महाराज जी हृदय च बहुत प्रसन्न रहणगे
पीर न को पा
इधर जेड़ा तुहाडा पीर है ते साडे मामे दा सही सरब सुल्तान वो नहीं गुस्से होवेगा
अकमसलत कर परस पारी
संजी आपो विच सलाह करके
इस लोग
चाहते ने कि जेड़ा सतगुरां तो लिया हुआ भोजन है असि इस नु अलोप कर दईए दब दईए
चलो समीर को
भाई समीर का कोई बाहर पेश नहीं चली इन्होंने मामे का परिवार के उत्ते बहुत जोर से प्रभाव से
मतलब खोटा
मेरे मामे का सुभा जेड़ा बहुत खोटा है
मां प्रसाद ना अतन दिए
किन्ना सुंदर भोजन से श्रेष्ठ सानू खान नहीं दिता
टोटा
बड़ा भारी घाटा जेड़ा इन्होंने सानू पा दिता
खान अमन को
जी ਜਿਹੜਾ ਭੋਜਨ ਸੀ ਧਰਤੀ ਨੂੰ ਪੁੱਟ ਕੇ ਤੇ ਇਹਨੂੰ ਗੱਡ ਦਿੱਤਾ ਗਿਆ।
ਮੈਂ ਕਿਨੂੰ ਖਾਇਓ,
ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਖਾਣ ਨਹੀਂ ਦਿੱਤਾ।
ਬਿਨ ਕਿਤ ਕਹੂੰ,
ਜਿੰਨਾ ਚਿਰ ਬੰਦੇ ਦੇ ਭਾਵ ਨਹੀਂ ਇਸ ਵਾਸਤੇ ਪਰਾਲਬਧ ਨਹੀਂ ਤੇ ਕਿਤੇ ਵੀ ਬੰਦਾ ਚਲੇ ਜਾਵੇ।
ਕਿਸੇ ਕਿਨ ਪਾਇਓ,
ਤੇ ਕਿਸ ਥਾਂ ਤੋਂ ਬਿਨਾਂ ਭਾਗਾਂ ਤੋਂ ਕਿਸ ਬੰਦੇ ਨੇ ਕੋਈ ਵਸਤੂ ਪ੍ਰਾਪਤ ਕੀਤੀ ਹੈ। ਬਿਨਾਂ ਭਾਗਾਂ ਤੋਂ ਬਿਨਾਂ ਪਰਾਲਬਧ ਤੋਂ ਵਸਤੂ ਨਹੀਂ ਮਿਲ ਸਕਦੀ।
ਸੁਖਤ ਹੋਏ ਕਰ ਜਾਮਨੀ,
ਸਤਸੰਗ ਜੀ ਸੌਂ ਕੇ ਤੇ ਜਾਮਨੀ ਰਾਤ
ਪ੍ਰਭਾਤੀ
ਉੱਠ ਕੇ ਸਤਸੰਗ ਜੀ ਸਵੇਰੇ ਭਾਈ ਸ਼ਮੀਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਆ ਗਿਆ।
ਹੱਥ ਜੋੜ ਬੰਦਨ ਕਰੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਜੇ ਛਾਤੀ,
ਜਿਸ ਦੀ ਛਾਤੀ ਸੀਨਾ ਸਤਸੰਗ ਜੀ ਬਹੁਤ ਕੰਬ ਰਿਹਾ ਹੈ ਡਰਦੇ ਹੋਏ ਦਾ,
ਗੁਰਮੁਖਤੇ ਪੂਜਨ ਕਰਿਓ।
ਭਾਈ ਮਨ ਮੁਖੋਂ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਪੁੱਛਣਾ ਕੀਤਾ,
ਮਾਂ ਪ੍ਰਸਾਦਾ
ਕਹਿਣ ਲੱਗੇ ਤੂੰ ਉੱਤਮ ਪ੍ਰਸ਼ਾਦ ਭੋਜਨ ਸਾਡੇ ਪਾਸੋਂ ਲੈ ਕੇ ਗਿਆ ਸੀ,
ਅਚਮਨ ਕਰਿਓ ਕਿ ਨਾ ਤਾਂ
ਉਹ ਭੋਜਨ ਤੂੰ ਘਰ ਦੇ ਵਿੱਚ ਲਿਜਾ ਕੇ ਖਾਧਾ ਹੈ ਕਿ ਨਹੀਂ ਖਾਧਾ।
ਨਾਨੀ ਅਹਿਲਾਦਾ,
ਇਸ ਵਾਸਤੇ ਜੋ ਅਹਿਲਾਦਾ ਆਨੰਦ ਨੂੰ ਖੁਸ਼ੀ ਨੂੰ ਖੇੜੇ ਨੂੰ ਦੇਣ ਵਾਲਾ ਹੈ।
ਸਭ ਸ਼ਮੀਰ ਬਿਨ ਤੀਰ ਹੋਇਆ,
ਬਿਨਾਂ ਹੌਸਲੇ ਤੋਂ ਸਾਹਿਬ ਸੰਗਤ ਜੀ ਘਬਰਾ ਕੇ ਭਾਈ ਸ਼ਮੀਰ ਨੇ
ਤੀਰ ਉਚਾਰੇ,
ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਕਹਿਣ ਲੱਗਾ,
ਜੈ ਤੂੰ ਕਾ ਮਤ ਲਿਆ ਹੈ,
ਜੈਤੋਂ ਦੇ ਵਿੱਚ ਰਹਿਣ ਵਾਲਾ ਸਾਡਾ ਇੱਕ ਮਾਮਾ ਹੈ,
ਦਿਲ ਸਭ ਹਟਕਾਰੇ,
ਉਹਨੇ ਦਖਲ ਅੰਦਾਜ਼ੀ ਕਰਕੇ ਤੇ ਸਾਰਿਆਂ ਨੂੰ ਭੋਜਨ ਖਾਣ ਤੋਂ ਰੋਕ ਦਿੱਤਾ ਹੈ।
ਮੈਂ ਅਜੋ ਭੋਜਨ ਸਕਲ,
ਉਸਨੇ ਆਖਿਆ ਕਿ ਜਿਹੜਾ ਭੋਜਨ ਹੈ ਤੁਸੀਂ ਨਾ ਖਾਣਾ ਕਰੋ।
ਪੀਰ ਉਪਾਵਾ,
ਸਾਡਾ ਜਿਹੜਾ ਪੀਰ ਹੈ ਗੁੱਗਾ ਸੁਲਤਾਨ ਸਖੀ ਸਰਵਰ ਲਾਲਾਂ ਵਾਲਾ ਗੁੱਸੇ ਹੋ ਜਾਏਗਾ।
ਬਦਲ ਦੇਖੇ ਤਨ ਧਾਨ ਗਾਨਾ,
ਤੇ ਘਰ ਦੇ ਜਿਹੜਾ ਧਨ ਹੈ ਪਦਾਰਥ ਨੇ
ਜੁੱਤ ਮਾਲਕ ਪਾਵਾ,
ਜਿੰਨੇ ਮਾਲ ਡੰਗਰ ਨੇ ਤੇ ਸਾਰੇ ਉਹ ਗੁੱਸੇ ਹੋ ਕੇ ਇਹਨਾਂ ਨੂੰ ਮਾਰ ਦੇਵੇਗਾ, ਨਾਸ ਕਰ ਦੇਵੇਗਾ।
ਇਹ ਕਰ ਥਾਲ ਪ੍ਰਸਾਦ ਕੋ,
ਇਹ ਜਿਹੜਾ ਪ੍ਰਸ਼ਾਦ ਦਾ ਥਾਲ ਸੀ ਨਾ ਭੋਜਨ ਦਾ ਲੈ ਕੇ
ਧਰਾ ਦਵਾਓ,
ਧਰਤੀ ਦੇ ਵਿੱਚ ਇਸ ਭੋਜਨ ਦੇ ਤਾਂ ਦਵਾ ਦਿੱਤਾ ਹੈ।
ਬਿਨਾਂ ਭਨੇ ਜਾਨੋ ਪ੍ਰਭੂ,
ਤੇ ਬਿਨਾਂ ਕਹੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਆਪ ਹੀ ਸਭ ਕੁਝ ਜਾਣਦੇ ਹੋ।
ਮੈਂ ਸਾਚੀ ਲਾਇਓ,
ਤੇ ਮੈਂ ਆਪ ਜੀ ਦੇ ਪਾਸ ਇਹ ਸੱਚੀ ਗੱਲ ਦੱਸੀ ਹੈ।
ਸਤਿਗੁਰ ਬੋਲੇ
ਭਾਈ ਸ਼ਮੀਰ ਦੀਆਂ ਗੱਲਾਂ ਸੁਣ ਕੇ ਸਤਸੰਗ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ,
ਧਰਮੀ ਗੁਰਸਾਈ
ਮਹਾਰਾਜ ਕਹਿੰਦੇ ਭਾਈ ਸ਼ਮੀਰ ਜਿਹੜੀ ਧਰਤੀ ਹੈ ਨਾ ਹੁਣ ਇਹ ਭਰੋਸਾ ਰਹੇਗੀ, ਇਸ ਵਾਸਤੇ ਇਸ ਭੋਜਨ ਦੇ ਨਾਲ ਇਹ ਧਰਤੀ ਫਲੀਭੂਤ ਹੋ ਗਈ, ਬੜੀਆਂ ਫਸਲਾਂ ਤੇ ਬੜੀ ਹਰਿਆਵਲਤਾ, ਬਹੁਤ ਦੁੱਗਣੀ ਚੌਗਣੀ ਤਿਗਣੀ ਇੱਥੇ ਤਰੱਕੀ ਹੋਵੇਗੀ ਫਸਲਾਂ ਦੇ।
ਕੋਨੇ ਪ੍ਰਾਪਤ ਭਈ,
ਤੈਨੂੰ ਇਹ ਦਾਤ ਜਿਹੜੀ ਸੀ ਦਿੱਤੀ ਸੀ ਪਰ ਪ੍ਰਾਪਤ ਨਹੀਂ ਹੋਏ।
ਮੂਡ ਹੈ ਗਵਾਈ,
ਜਿਹੜਾ ਤੁਹਾਡਾ ਮੂਰਖ ਮਾਮਾ ਹੈ ਤੇ ਉਸਨੇ ਦਾਤ ਜਿਹੜੀ ਸੀ ਗਵਾ ਦਿੱਤੀ ਹੈ। ਦੇਖੋ ਜਿਹੜਾ ਅਨਾਜ ਹੈ ਤੇ ਇਸਦਾ ਕੋਈ ਵੀ ਸਤਿਕਾਰ ਨਹੀਂ ਕੀਤਾ, ਤੁਸੀਂ ਇਹ ਬਹੁਤ ਭਾਰੀ ਭੈੜਾ ਕਰਮ ਜਿਹੜਾ ਅਸੀਂ ਕੀਤਾ ਹੈ।
ਪਰੇ ਦੁਰਭਿਸ਼ਬਾ,
ਇਸੇ ਵਾਸਤੇ ਜਿਹੜੇ ਬੰਦੇ ਅੰਨ ਦਾ ਸਤਿਕਾਰ ਨਹੀਂ ਕਰਦੇ ਨਾ ਤੇ ਤਾਂ ਹੀ ਉਸ ਧਰਤੀ ਚ ਕਾਲ ਪੈ ਜਾਂਦਾ ਹੈ।
ਜੇ ਅੰਨ ਗਵਾਇਓ,
ਤੇ ਜਿਹਨਾਂ ਨੇ ਸਤਸੰਗ ਜੀ ਅਨਾਜ ਦਾ ਸਤਿਕਾਰ ਆਪਣੇ ਮਨ ਦੇ ਵਿੱਚ ਗਵਾ ਦਿੱਤਾ ਹੈ,
ਭਦਰ ਸੈਨ ਰਿਪ ਪ੍ਰਥਮ ਪਾ,
ਕਹਿੰਦੇ ਇਸ ਇਲਾਕੇ ਬਠਿੰਡੇ ਦੇ ਇੱਕ ਭਦਰ ਸੈਨ ਰਾਜਾ ਹੋਇਆ ਹੈ,
ਤੇ ਕੀ ਅਪਮਾਨਾ,
ਤੇ ਉਸਨੇ ਆਪਣੇ ਰਾਜ ਦੇ ਸਮੇਂ ਵਿੱਚ ਅਨਾਜ ਦਾ ਬਹੁਤ ਸਾਰਾ ਅਪਮਾਨ ਬਰਾਬਰ ਕੀਤਾ ਸੀ। ਇਸੇ ਕਰਕੇ ਜਿਹੜਾ ਬਠਿੰਡੇ ਦਾ ਇਲਾਕਾ ਹੈ ਸਾਰਾ ਹੀ ਉਜੜ ਗਿਆ, ਉਜਾੜਾ ਪੈ ਗਿਆ ਸੀ।
ਜੰਗਲ ਅਬ ਜਾਣਾ,
ਤੇ ਸਾਰੇ ਲੋਕ ਇਸ ਨੂੰ ਜੰਗਲ ਕਹਿੰਦੇ ਹਨ।
ਜੰਤੂਤੀ ਦੁਆ ਨਦੀ ਤਬ,
ਦੋ ਨਦੀਆਂ ਕਹਿੰਦੇ ਇੱਥੇ ਉਸ ਵੇਲੇ ਚੱਲਦੀਆਂ ਸੀ ਕਾਲ ਪੈਣ ਤੋਂ ਪਹਿਲਾਂ,
ਪਟਲੀ ਸੁਭ ਚਿਤਰਾ,
ਇੱਕ ਦਾ ਨਾਂ ਸੀ ਪਟਲੀ ਤੇ ਦੂਜੀ ਨਦੀ ਦਾ ਨਾਂ ਸੀ ਚਿਤਰਾ।
ਨਦੀ ਅਵਗਿਆ ਦੇਖ ਕੇ,
ਜਿਸ ਵੇਲੇ ਉਹਨਾਂ ਨਦੀਆਂ ਨੇ ਵੇਖਿਆ ਕਿ ਇਸ ਇਲਾਕੇ ਚ ਅੰਨ ਦੀ ਬੇਅਦਬੀ ਹੋ ਰਹੀ ਤੇ ਉਹ ਸਤਸੰਗ ਹੀ ਉੱਥੋਂ ਹਟ ਗਈਆਂ ਪਾਸੇ ਨੂੰ
ਹਰ ਭਾ ਪਵਿੱਤਰਾ
ਕਿਉਂਕਿ ਥਾਂ ਜਿਹੜਾ ਸੀ ਬਹੁਤ ਅਪਵਿੱਤਰ ਹੋ ਗਿਆ ਇਸ ਵਾਸਤੇ ਅੰਨ ਦਾ ਜਿਹੜਾ ਸਤਿਕਾਰ ਸਾਨੂੰ ਕਰਨਾ ਚਾਹੀਦਾ ਪਰ ਇੱਥੇ ਵੀ ਅੰਨ ਜਿਹੜਾ ਬਹੁਤ ਜਾਇਆ ਜਾਂਦਾ ਕੋਈ ਅੰਨ ਦਾ ਸਤਿਕਾਰ ਨਹੀਂ ਕਰਦਾ ਅੱਧੀ ਵਿੱਚ ਅੱਧੀ ਰੋਟੀ ਖਾਂਦੇ ਆ ਬਾਕੀ ਸਭ ਗਾਰਵੇ ਦੇ ਸੜੋਂ ਦੇ ਚੱਕ ਕੇ ਹਾਂਜੀ
ਹਮਰੇ ਸੀਤ ਪ੍ਰਸਾਦ ਨੇ
ਸਾਡਾ ਜਿਹੜਾ ਇਹ ਸੀਤ ਪ੍ਰਸਾਦ ਭੋਜਨ ਹੈ ਜੰਗਲ ਦਾ ਤੇ ਇਸ ਨੂੰ ਰੋਕ ਲਿਆ ਤੇ ਇਹ ਥਾਂ ਇਸ ਨੇ ਲੈ ਲਈ ਆ
ਤੁਮ ਰਹੀਏ ਤੋ ਹੋਏ ਬਸੋਗੇ
ਕਹਿਣ ਲੱਗੇ ਤੁਸੀਂ ਪਰਜਾ ਹੋ ਕੇ ਵਸਣਾ ਕਰੋਗੇ
ਹਮਨੇ ਸਭ ਜਾਣਾ
ਅਸੀਂ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਲਿਆ ਹੈ
ਹਮਨੀ ਜੰਗਲ ਦੇਸ਼ ਕੀ
ਇਹ ਜਿਹੜੀ ਜੰਗਲ ਦੇਸ਼ ਦੀ ਬੜੀ ਭਾਰੀ ਧਰਤੀ ਹੈ ਇਸ ਦੇ ਅੰਦਰ ਬਹੁਤ ਸਾਰਾ ਅੰਨ ਜਿਹੜਾ ਪੈਦਾ ਹੋਇਆ ਕਰੇਗਾ ਇਹ ਸਾਡੇ ਭੋਜਨ ਦਾ ਪ੍ਰਤਾਪ ਹੋਵੇਗਾ
ਹਫ਼ਤੇ ਦੁੱਗਣੇ ਚੌਗਣੇ
ਹੁਣ ਤੋਂ ਅਨਾਜ ਦੁੱਗਣਾ ਚੌਗਣਾ
ਅੱਠ ਗੁਣੇ ਜਮਾਵਾ
ਅੱਠ ਗੁਣਾ ਅਨਾਜ ਜਿਹੜਾ ਹੈ ਤੇ ਸਾਹਿਬ ਸਿੰਘ ਜੀ ਉਸ ਨੂੰ ਇਹ ਧਰਤੀ ਪੈਦਾ ਕਰੇਗੀ ਮਹਾਰਾਜ ਕਹਿੰਦੇ ਵਰ ਦੇਤਾ ਇਹ ਜੰਗਲ ਦੇਸ਼ ਨੀ ਇਹ ਸਾਡਾ ਹੁਣ ਮਾਲਵਾ ਹੋਵੇਗਾ ਮਾਲ ਵਾਲਾ ਬਣ ਜਾਏਗਾ
ਗਿੱਤ ਕੇ ਤੂੰ ਵਿਦਤਾ ਵਾ
ਕਿੱਥੇ ਕਿੱਥੇ ਸਾਡੇ ਬੋਲ ਜਿਹੜੇ ਪ੍ਰਗਟ ਹੋਣਗੇ
ਸਿੰਘ ਸਹਸਰ ਹੀ
ਮਹਾਰਾਜ ਕਹਿੰਦੇ ਮਾਲਵੇ ਦੇਸ਼ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਸਾਡੇ ਸਿੰਘ ਜਿਹੜੇ ਉਹ ਪ੍ਰਗਟ ਹੋਣਗੇ
ਮਲਵਈ ਕਹਾਵਾ
ਆਪਣੇ ਆਪ ਨੂੰ ਮਾਲਵੇ ਚ ਰਹਿੰਦੇ ਆਇਆ ਮਲਵਈ ਅਖਵਾਇਆ ਕਰਨਗੇ
ਇੱਥੇ ਕਸ਼ਮੀਰ ਕੋ
ਭਾਈ ਸ਼ਮੀਰ ਜੀ ਸਾਡਾ ਤੂੰ ਸਿੱਖ ਹੈ ਤੇ ਸੁਣਨਾ ਕਰ ਅਸੀਂ ਤਾਂ ਤੁਹਾਨੂੰ ਦਾਤ ਦੇਣੀ ਚਾਹੁੰਦੇ ਸਾਂ
ਰਾਜ ਤੇ ਸ਼ੂਸ਼ਰਾ
ਪਹਿਲਾਂ ਤੈਨੂੰ ਅਸੀਂ ਰਾਜ ਦੀ ਬਖਸ਼ਿਸ਼ ਕੀਤੀ ਤੇ ਤੂੰ ਰਾਜ ਤੋਂ ਵੀ ਖਾਲੀ ਰਹਿ ਗਿਆ
ਤੇ
ਹੁਣ ਅਸੀਂ ਤੈਨੂੰ ਇਹ ਭੋਜਨ ਦੇ ਕੇ ਕਲਿਆਣ ਕਰ ਦੇਣੀ ਸੀ ਤੇ ਤੂੰ ਸੁੱਖ ਤੇ ਸ਼ਾਂਤੀ ਟਕਾ ਕਲਿਆਣ ਨਹੀਂ ਲੈ ਸਕਿਆ
ਤੇ
ਜਿਹੜਾ ਬੰਦਾ ਅਸੀਂ ਕਿਸੇ ਨੂੰ ਦਾਤ ਦੇਈਏ ਤੇ ਵਿੱਚ ਰੁਕਾਵਟ ਬਣ ਜਾਵੇ ਤੇ ਇਸ ਵਾਸਤੇ ਲੈਣ ਨਾ ਦੇਵੇ ਕਹਿੰਦੇ ਉਹ ਰੋਗੀ ਹੋ ਜਾਏਗਾ ਤੇ ਇਸ ਵਾਸਤੇ ਰੋਗ ਨਾਲ ਹੀ ਉਸਦੀ ਜ਼ਿੰਦਗੀ ਬਤੀਤ ਹੋਵੇਗੀ
ਆਪ ਕੁਸ਼ਟ ਕੋ ਕਸ਼ਟ ਲੈ
ਮਹਾਰਾਜ ਕਹਿੰਦੇ ਆਪ ਉਹ ਕੋੜ ਦਾ ਦੁੱਖ ਜਿਹੜਾ ਬੜਾ ਭਾਰੀ ਲਵੇਗਾ
ਹੁਣ ਬੰਸ ਲੱਗਾ
ਉਹਦੀ ਬੰਸ ਦੇ ਵਿੱਚ ਕੋੜ ਦਾ ਰੋਗ ਲੱਗ ਜਾਏਗਾ
ਕਬ ਕਹਿ ਹਮਨੇ ਸੋ ਸੁਣਿਓ
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਤੇ ਅਸੀਂ ਆਪਣੇ ਕੰਨਾਂ ਵਿੱਚ ਇਹ ਗੱਲ ਸੁਣੀ ਆ
ਅਬਲੋ ਪਗ ਲੋਗੂ
ਤੇ ਉਹਨਾਂ ਦਾ ਮਾਮਾ ਜਿਹੜਾ ਭਾਈ ਸ਼ਮੀਰ ਦਾ ਵੀ ਕੋੜੀ ਹੋ ਕੇ ਮਰਿਆ ਤੇ ਹੁਣ ਉਹਨਾਂ ਦੀ ਬੰਸ ਵਿੱਚ ਇੱਕ ਬੰਦਾ ਕੋੜੀ ਹੋ ਕੇ ਮਰਦਾ ਆ ਉਹਨਾਂ ਦੀ ਬੰਸ ਦੇ ਅੰਦਰ ਇਸ ਤਰ੍ਹਾਂ ਹੀ ਸਤਿਗੁਰਾਂ ਦੇ ਬਚਨ ਜਿਹੜੇ ਤਲਵਾਰ ਵਾਂਗ ਚੱਲ ਗਏ ਤੇ ਉਹ ਵਰਤਦੇ ਆ ਰਹੇ ਨੇ
ਦੁੱਖ ਭੋਗੂ
ਤੇ ਬੜਾ ਭਾਰੀ ਉਹ ਦੁੱਖ ਜਿਹੜਾ ਉਸ ਨੂੰ ਭੋਗਦੇ ਨੇ
ਸਤਿਗੁਰ ਅਰਗ ਪ੍ਰਸੰਨ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਿਬ ਸਿੰਘ ਜੀ ਬਹੁਤ ਪ੍ਰਸੰਨ ਹੋ ਕੇ ਭਾਈ ਸ਼ਮੀਰ ਜੀ ਸਾਹਿਬ ਸਿੰਘ ਜੀ ਬੜੀ ਭਾਰੀ ਸੇਵਾ ਦੇ ਕੇ ਇਹ ਜਿਹੜਾ ਸਾਹਿਬ ਸਿੰਘ ਜੀ ਬਚਨ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਰੋਪੜ ਦੀ ਨਹਿਰ ਬਣਨ ਤੋਂ ਮਗਰੋਂ ਤੇ ਖੁਸ਼ਹਾਲੀ ਇਸ ਮਾਲਵੇ ਵਿੱਚ ਆਈ ਇਲਾਕੇ ਵਿੱਚ ਇਹ ਨਹਿਰ ਜਿਹੜੀ ਸੰਮਤ 1939 ਵਿੱਚ ਤੇ ਸੰਨ 1882 ਈਸਵੀ ਦੇ ਵਿੱਚ ਇਹ ਨਹਿਰ ਸਾਹਿਬ ਸਿੰਘ ਜੀ ਨਿਕਲੀ ਹੈ ਭਾਈ ਸੰਤੋਖ ਸਿੰਘ ਜੀ ਨੇ ਇਹ 39 ਵਰਸ ਬਾਅਦ ਵਿੱਚ ਇਹ ਬਚਨ ਪੂਰੇ ਹੋਏ ਆ ਭਾਈ ਸੰਤੋਖ ਸਿੰਘ ਜੀ 1900 ਦੇ ਵਿੱਚ ਇਹ ਗ੍ਰੰਥ ਬਣਾ ਕੇ ਤੇ ਆਪ ਸੰਸਾਰ ਤੋਂ ਕੂਚ ਕਰ ਗਏ ਸੀ ਇਸ ਵਾਸਤੇ 39 ਸਾਲ ਤੋਂ ਬਾਅਦ ਇਹ ਬਚਨ ਸਾਹਿਬ ਸਿੰਘ ਜੀ ਪੂਰੇ ਹੋਏ ਨੇ ਜਿਸ ਵੇਲੇ ਰੋਪੜ ਵਾਲੀ ਨਹਿਰ ਨਿਕਲੀ ਆ ਤੇ ਔਰ ਮਾਲਵੇ ਦੇ ਅੰਦਰ ਖੇਤੀਆਂ ਬਾੜੀਆਂ ਤੇ ਅੱਜ ਬਿਲਕੁਲ ਮਾਲ ਵਾਲਾ ਬਣਿਆ ਹੋਇਆ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਦੇ ਨਾਲ ਹੀ ਸਾਹਿਬ ਸਿੰਘ ਜੀ ਸਭ ਕੁਝ ਹੋਇਆ ਹੈ
ਮਹਾਰਾਜ
ਕਹਿੰਦੇ ਅਸੀਂ ਤਾਂ ਦਿੰਦੇ ਹਾਂ ਦਾਤ ਹੀ ਲੈ ਨਹੀਂ ਸਕਦੇ
ਕਿਰਪਾਲਾ
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮਨ ਦੇ ਚੇਤੇ ਕਰ ਰਹੇ ਨੇ
ਇੱਕ ਦਿਨ ਬਹੁਤ ਸ਼ਮੀਰ ਕੋ
ਇੱਕ ਦਿਨ ਸਾਹਿਬ ਸਿੰਘ ਜੀ ਭਾਈ ਸ਼ਮੀਰ ਦੇ ਤਾਏ
ਕਰਨਾ ਕਰ ਬੋਲੇ
ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੋਲੇ
ਓਏ ਕਿਸ ਮੈਂ ਜੋ ਕਾਮਨਾ
ਕਹਿੰਦੇ ਭਾਈ ਸ਼ਮੀਰ ਜੋ ਤੇਰੇ ਮਨ ਦੇ ਵਿੱਚ ਕਾਮਨਾ ਹੈ ਇੱਛਾ ਹੈ
ਹਮ ਤੇ ਅਬ ਸੋਲੇ
ਅਸੀਂ ਤੇਰੇ ਉੱਤੇ ਬਹੁਤ ਪ੍ਰਸੰਨ ਆ ਸੇਵਾ ਤੇ ਸਾਡੇ ਪਾਸੋਂ ਲੈ ਲਾ
ਫਿਰ ਸੰਕਾ ਜਤਨ ਕਰੋ
ਬਿਨ ਨਾ ਡਰ ਤੋਂ ਤੇ ਸ਼ੰਕਾ ਤੋਂ ਭੈ ਤੋਂ ਤੂੰ ਇਸ ਗੱਲ ਇਹ ਜਿਹੜੀ ਮੰਗ ਹੈ ਇਸਨੂੰ ਮੰਗ ਲੈ ਤੇ ਜੋ ਵੀ ਤੇਰੇ ਮਨ ਦੇ ਇੱਛਾ ਕਾਮਨਾ ਹੈ
ਸੁਣ ਸਮੀਰ ਕਰ ਜੋੜ
ਸੁਣ ਕੇ ਸਾਹਿਬ ਸੰਗ ਜੀ ਭਾਈ ਸਮੀਰ ਨੇ ਦੋਵੇਂ ਹੱਥ ਜੋੜ ਕੇ
ਨਮਰੀ ਹੋਏ ਭਾਖਾ
ਬਹੁਤ ਹੀ ਗਰੀਬਾ ਗਰੀਬੀ ਤੇ ਨਿਮਰਤਾ ਦੇ ਨਾਲ ਕਹਿਣਾ ਕੀਤਾ
ਚੁਰਾਸੀ ਕੋ ਭ੍ਰਮਣਾ
ਸੱਚੇ ਪਾਤਸ਼ਾਹ ਦੋ ਵਾਰੀ ਦਾਤ ਦਿੱਤੀ ਤੁਸੀਂ ਮੈਂ ਲੈ ਨਹੀਂ ਸਕਿਆ ਬਸ ਹੁਣ ਇੱਕੋ ਹੀ ਬੇਨਤੀ ਆ ਮੇਰਾ ਚੁਰਾਸੀ ਦਾ ਚੱਕਰ ਕੱਟ ਦਿਓ ਜਮਣਾ ਤੇ ਮਰਨਾ ਹੀ ਮੇਟ ਦਿਓ
ਭਜਨ ਦੁਖਦਾਈ
ਜਿਹੜਾ ਸੰਸਾਰ ਸਮੁੰਦਰ ਹੈ ਤੇ ਇਸ ਦੇ ਅੰਦਰ ਬਹੁਤ ਭਾਰੀ ਦੁੱਖ ਹਨ
ਸਤਿਗੁਰ ਇਸ ਤਰ੍ਹਾਂ
ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸੰਸਾਰ ਸਮੁੰਦਰ ਦਾ ਡਰ ਹੈ
ਮੈਨੂੰ
ਸੱਚੇ ਪਾਤਸ਼ਾਹ ਇਸ ਦੇ ਵਿੱਚੋਂ ਕੱਢ ਲਓ ਤੇ ਬਚਾ ਲਓ
ਭੂਸ਼ਣ ਸ੍ਰੀ ਪ੍ਰਭ ਹੈ
ਸੰਤ ਜੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਹੋ ਗਏ
ਤੇ
ਹੋਰ ਗੱਲਾਂ ਬਾਤਾਂ ਦੇ ਖਿਆਲ ਦੇ ਚ ਪਰਤ ਗਏ ਜਦੋਂ ਸਾਹਿਬ ਸੰਤ ਜੀ ਇੱਕ ਦੋ ਦਿਨ ਹੋਰ ਬਤੀਤ ਕੀਤੇ
ਭੈ ਕਿਰਪਾਲਾ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾਲੂ ਹੋ ਗਏ
ਸੇਵ ਕਰੇ ਸਹਿ ਪ੍ਰੇਮ ਕੇ
ਭਾਈ ਸਮੀਰ ਤੂੰ ਬਹੁਤ ਪ੍ਰੇਮ ਦੇ ਨਾਲ ਸੇਵਾ ਕਰਦਾ
ਨਿਕਟ ਬੁਲਾਇਓ
ਫੇਰ ਦੀ ਸੇਵਾ ਵੇਖ ਕੇ ਤੈਨੂੰ ਆਪਣੇ ਪਾਸ ਬੁਲਾਇਆ
ਪ੍ਰਸੰਨ ਹੈ ਤੋਏ ਭਾਰੀ
ਲੱਗੇ ਭਾਈ ਸਮੀਰ ਅਸੀਂ ਤੇਰੇ ਉੱਤੇ ਬਹੁਤ ਪ੍ਰਸੰਨ ਹਾਂ
ਜਦੋਂ ਮਨ ਪਾਇਓ
ਮੰਗ ਲੈ ਜੋ ਤੇਰੇ ਮਨ ਦੇ ਚੰਗਾ ਲੱਗਦਾ
ਹੁਣ ਸਮੀਰ ਗੁਰ ਤੀਰ ਕਹਿ
ਤੇ ਸਾਹਿਬ ਸੰਗ ਜੀ ਭਾਈ ਸਮੀਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਕਹਿਣ ਲੱਗਾ
ਭਜਨ ਮੈਂ ਫੇਰਾ
ਕਹਿਣ ਲੱਗਾ ਸੱਚੇ ਪਾਤਸ਼ਾਹ ਜਿਹੜਾ ਸੰਸਾਰ ਸਮੁੰਦਰ ਹੈ ਇਹਦੇ ਵਿੱਚ ਵਿਕਾਰਾਂ ਦੀਆਂ ਲਹਿਰਾਂ ਚੱਲ ਰਹੀਆਂ ਡੁੱਬਦੇ ਜਾ ਰਹੇ ਹਾਂ ਤੇ ਇਸ ਗੇੜੇ ਤੋਂ ਬਚਾ ਲਓ
ਦੁੱਖ ਤੇ ਪ੍ਰਭੂ
ਜਿਹੜਾ ਭਿਆਨਕ ਜੰਮਣ ਤੇ ਮਰਨ ਦਾ ਦੁੱਖ ਇਹਦੇ ਵਿੱਚ ਪਾਣੀ ਭਰਿਆ ਸੰਸਾਰ ਸਮੁੰਦਰ ਵਿੱਚ ਇੱਥੋਂ ਬਚਾ ਲਓ
ਕਰ ਮੇਰਾ
ਮੇਰਾ ਸੱਚੇ ਪਾਤਸ਼ਾਹ ਹੱਥ ਫੜ ਕੇ ਇਹਦੇ ਦੇ ਵਿੱਚੋਂ ਕੱਢ ਲਓ
ਸ੍ਰੀ ਮੁਕਤੇ ਤਦ
ਭਨਿਆ ਸੰਤ ਜੀ ਸੁਭਾਅ ਮਹਾਂਮੁਖੋਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਹਿਣ ਲੱਗੇ ਭਾਈ ਸਮੀਰ ਤੈਂ ਬਹੁਤ ਸਾਰੇ ਜਨਮ ਧਾਰਨੇ
ਧਰਨੇ ਹੈ ਭਗਜਨ ਵਿਖੇ
ਸੰਸਾਰ ਸਮੁੰਦਰ ਦੇ ਚੱਕਰਾਂ ਦੇ ਵਿੱਚ ਬਹੁਤ ਗੇੜੇ ਤੈਂ ਲਾਉਣੇ ਆ
ਮੇਰੇ
ਦੱਸ ਵੀ ਇੰਨੇ ਤੇਰੇ ਜਨਮ ਜਿਹੜੇ ਕਿਸ ਤਰ੍ਹਾਂ ਨਿਬੜ ਸਕਦੇ ਆ
ਲੱਗ ਕਰੇ ਬਚਾਏ ਵੋ
ਕਿਸੇ ਕਿਤਾਬ ਅਸੀਂ ਤੇਰਾ ਬਚਾ ਕਰਾਂਗੇ ਕਹਿਣ ਲੱਗੇ ਭਾਈ ਸ਼ਮੀਰ ਫਿਰ ਤੂੰ ਹੋਰ ਕੋਈ ਦੁਨੀਆਂ ਦੀ ਚੀਜ਼ ਮੰਗ ਲੈ
ਇਸ ਦਿਨ ਅਪਰਾ ਅਜਿਹੇ
ਤੇ ਇਸ ਤੋਂ ਬਿਨਾ ਹੋਰ ਦੁਨੀਆਂ ਦੀ ਕੋਈ ਵਸਤੂ ਮੰਗ ਲਾ ਅਸੀਂ ਤੈਨੂੰ ਹਰੇਕ ਚੀਜ਼ ਦੇ ਦਾਂਗੇ ਕੋਈ ਵੀ ਤੈਨੂੰ ਐਸੀ ਨੀ ਜਿਹੜੀ ਨਾ ਦਈਏ ਤੇ ਵੱਡਿਆਂ ਤੋਂ ਵੱਡੀ ਵਸਤੂ ਜਿਹੜੀ ਉਸ ਨੂੰ ਮੰਗ ਕਰ
ਪ੍ਰਸੰਨ ਫਿਰ ਸੇਵਕ
ਤੇਰੀ ਸੇਵਾ ਨੂੰ ਵੇਖ ਕੇ ਅਸੀਂ ਬਹੁਤ ਪ੍ਰਸੰਨ ਹਾਂ
ਪ੍ਰੇਮ ਕਨੇਰਾ
ਬੜਾ ਭਾਰੀ ਪ੍ਰੇਮ ਹੈ
ਅਕਪਟ ਸਦਕਾਤ ਹੈ
ਤੇ ਤੂੰ ਤੇਰਾ ਹਿਰਦਾ ਜਿਹੜਾ ਸ਼ਬਦ ਰਹਿਤ ਹੈ ਤੇ ਸੱਚ ਬੋਲਦਾ ਹੈ
ਬਰਖਿਓ ਬੋਬੇਰਾ
ਅਸੀਂ ਬਹੁਤ ਵਾਰੀ ਤੇਰੀ ਪਰਖ ਕੀਤੀ ਹੈ
ਘਾਲ ਕੋ
ਆਪਣੀ ਜਿਹੜੀ ਘਾਲਣਾ ਹੈ ਸੇਵਾ ਤੇ ਇਸ ਨੂੰ ਤੂੰ ਸਫਲਾ ਕਰ ਲੈ ਇਹਨੂੰ ਫੜ ਲੱਗ ਜਾਵੇ
ਹਮ ਦੇ ਸੁਦਕਾਲਾ
ਤੇ ਅਸੀਂ ਜੋ ਵੀ ਤੂੰ ਦਾਤ ਮੰਗੇਗਾ ਬੜੀ ਛੇਤੀ ਤੈਨੂੰ ਦੇ ਦਿਆਂਗੇ
ਸਮੀਰ ਪੋਨਾ
ਸੁਣ ਕੇ ਸਾਹਿਬ ਸੰਤ ਜੀ ਤੀਜੀ ਵਾਰੀ ਭਾਈ ਸਮੀਰ ਕਹਿਣ ਲੱਗਾ
ਹਰ ਕਰੋ ਕਿਰਪਾਲਾ
ਕਹਿੰਦਾ ਸੱਚੇ ਪਾਤਸ਼ਾਹ ਬਸ ਮੇਰੀ ਮੁਕਤੀ ਕਰ ਦਿਓ ਮੇਰੀ ਕਲਿਆਣ ਹੀ ਕਰ
ਦਿਓ
ਮੈਨੂੰ ਆਪਣੇ ਪਾਸ ਸੱਚੇ ਪਾਤਸ਼ਾਹ ਥੋੜਾ ਜਿਹਾ ਥਾਂ ਦੇ ਦਿਓ ਬੈਠਣ ਵਾਸਤੇ
ਮੇਰੀ
ਬਸ ਮੇਰੀ ਇਹੀ ਆਪ ਜੀ ਦੇ ਚਰਨਾਂ ਦੇ ਬੇਨਤੀ ਮੰਗ ਹੈ
ਨਹੀਂ ਮਨ ਕਾਮਨਾ
ਹੋਰ ਮੇਰੇ ਮਨ ਦੇ ਚ ਕੋਈ ਵੀ ਕਾਮਨਾ ਇੱਛਾ ਨਹੀਂ ਜੰਮਣ ਤੇ ਮਰਨ ਦੀ 84 ਲੱਖ ਜੂਨਾਂ ਦੀ ਮੇਰੀ ਬੇੜੀ ਜਿਹੜੀ ਇਸ ਨੂੰ ਕੱਟ ਦਿਓ
ਹੱਟ ਕੋ ਸ੍ਰੀ ਸਤਿਗੁਰੂ
ਸਾਹਿਬ ਜੀ ਭਾਈ ਸ਼ਮੀਰ ਦਾ ਜਿਹੜਾ ਹੱਟ ਸੀ ਨਾ ਵੇਖ ਕੇ ਸਤਿਗੁਰਾਂ ਨੇ
ਉਤਾਰਨ ਕੀ ਨਾ
ਤੇ ਉਸ ਵੇਲੇ ਸਾਹਿਬ ਸੰਗ ਜੀ ਇਸ ਨੂੰ ਕਹਿਣਾ ਕੀਤਾ
ਕੇਤਕ ਦਿਵਸ ਬਤਾਏ ਕੋਨਾ
ਕਈ ਦਿਨ ਬਾਅਦ ਨੇ ਹੋਰ ਇਸ ਦੀ ਪੱਖ ਵਾਸਤੇ ਟਾਲਿਆ ਕਿੰਨੇ ਦਿਨ ਹੋਰ ਬਤੀਤ ਹੋ ਗਏ ਫੇਰ ਇੱਕ ਦਿਨ ਸਤਿਗੁਰੂ ਮਹਾਰਾਜ ਜੀ ਦਾ ਮਨ ਪ੍ਰਸੰਨ ਹੋ ਗਿਆ
ਕਾਮਨਾ ਦੀਏ ਬਿਨਾ
ਇਹ ਜਿਹੜਾ ਸਾਡਾ ਸੇਵਕ ਹੈ ਤੇ ਇਹਦੀ ਇੱਛਾ ਪੂਰੀ ਕੀਤੀ ਤੋਂ ਬਿਨਾ
ਹੁਣ ਚੈਨ ਨਾ ਪਾਵਾ
ਸਤਿਗੁਰਾਂ ਦੇ ਮਨ ਦੇ ਵੀ ਚੈਨ ਟਕਾਮ ਸਤ ਸੰਗ ਦੀ
ਆਰਸਾ
ਆਪਣੇ ਲਿਖਤ ਵਰਤੀ ਰੱਖਣਾ ਆਪਣੇ ਕੋਲ ਰੱਖਣ ਦੀ ਪਦਵੀ ਜਿਹੜੀ ਅਸੀਂ ਇਹਨੂੰ ਦਈਏ ਸਤਿਗੁਰੂ ਮਹਾਰਾਜ ਜੀ ਆਪਣੇ ਮਨ ਦੇ ਚ ਬਹੁਤ ਹੀ ਸਤ ਸੰਗ ਦੀ ਚਾਹ ਰਹੇ ਨੇ
ਇੱਕ ਦਿਨ ਬਹੁਤ ਹਕਾਰ
ਇੱਕ ਦਿਨ ਭਾਈ ਸ਼ਮੀਰ ਨੂੰ ਆਪਣੇ ਪਾਸ ਫੇਰ ਸੱਦ ਕੇ ਆਏ ਮਨ ਮੁਖੋਂ ਸਤਿਗੁਰੂ ਮਹਾਰਾਜ ਜੀ ਨੇ ਉਚਾਰਨਾ ਕੀਤਾ
ਮੰਗੋ ਮਨ ਕੀ ਕਾਮਨਾ
ਕਹਿੰਦੇ ਭਾਈ ਸ਼ਮੀਰ ਮੰਗ ਤੇਰੇ ਮਨ ਦੀ ਕੀ ਕਾਮਨਾ ਆ
ਜੈਸੇ ਹੱਥ ਧਾਰਾ
ਜਿਸ ਤਰ੍ਹਾਂ ਤੂੰ ਬੜਾ ਭਾਰੀ ਹੱਥ ਜਿਹੜਾ ਉਹਨੂੰ ਧਾਰਨਾ ਕੀਤਾ
ਰੱਬ ਜੀ ਭਗਤ ਤੇ ਰੱਖੋ
ਕਹਿਣ ਲੱਗਾ ਸੱਚੇ ਪਾਤਸ਼ਾਹ ਸੰਸਾਰ ਸਮੁੰਦਰ ਦੇ ਡੁੱਬਣ ਤੋਂ ਰੱਖ ਲਓ
ਰੱਬ ਦਿਓ ਚੁਰਾਸੀ
ਮੇਰੀ ਚੁਰਾਸੀ ਦੀ ਬੇੜੀ ਜਿਹੜੀ ਚੱਕਰ ਕੱਟ ਦਿਓ
ਔਰ ਨਾ ਪਾਵੋ ਜਨਮ ਕੋ
ਸੱਚੇ ਪਾਤਸ਼ਾਹ ਮੇਰਾ ਜਨਮ ਨਾ ਹੋਵੇ
ਪਰੇ ਨਾ ਫਾਸੀ
ਮੇਰੇ ਗਲ ਦੇ ਜਮਾਂ ਦੀ ਫਾਹੀ ਜਿਹੜੀ ਉਹ ਨਾ ਪੈਣਾ ਕਰੇ
ਹੱਸ ਬੋਲੇ ਦਹਿ ਇਹੀ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਪਏ ਕਹਿੰਦੇ ਸੀ ਇੱਕ ਸਾਡਾ ਬਚਨ ਮੰਨਣਾ ਪਏਗਾ ਕਹਿੰਦਾ ਮਹਾਰਾਜ ਕੀ ਕਹਿਣ ਲੱਗੇ ਖੰਡੇ ਵਾਟੇ ਦਾ ਅੰਮ੍ਰਿਤ ਛੱਡ ਲਾ ਫਿਰ ਜੇ ਸਾਡੇ ਕੋਲ ਤਾਂ ਆਉਣਾ ਹੈ ਨਾ ਤੂੰ ਕਹਿੰਦਾ ਕਿ ਆਪਣੇ ਕੋਲ ਮੈਂ ਮਹਾਰਾਜ ਕਹਿੰਦੇ ਮੇਰੇ ਵਰਗਾ ਤੂੰ ਬਣ ਮੇਰੇ ਵਰਗੇ ਕੇਸ ਰੱਖ ਮੇਰੇ ਵਰਗਾ ਸ਼ਾਸਤਰ ਧਾਰੀ ਹੋ ਤੇ ਇਸ ਲਈ ਮੇਰੇ ਵਾਂਗ ਕਿਰਪਾਨ ਕਚਹਿਰਾ ਕੰਘਾ ਕੜਾ ਕੇਸ ਤੇਰੇ ਹੋਣੇ ਚਾਹੀਦੇ ਆ ਤੇ ਔਰ ਮੇਰੇ ਵਾਂਗ ਤੈਨੂੰ ਬਾਣੀ ਪੜ੍ਹਨੀ ਪਏਗੀ ਤੇ ਮੇਰੇ ਵਾਂਗ ਤੈਨੂੰ ਅੰਮ੍ਰਿਤ ਛਕਣਾ ਪਏਗਾ ਤੇ ਇਸ ਵਾਸਤੇ ਫੇਰ ਜਦੋਂ ਤੂੰ ਮੇਰੇ ਵਰਗਾ ਬਣ ਗਿਆ ਤੇ ਮੇਰੇ ਕੋਲ ਬਹਿਣ ਦਾ ਅਧਿਕਾਰੀ ਹੋ ਜਾਏਗਾ ਤੇ ਤੈਨੂੰ ਇਹ ਪਦਵੀ ਮਿਲ ਜਾਏਗੀ ਤੇ ਭਾਈ ਸਮੀਰ ਨੇ ਸਾਧ ਸੰਗੀ ਸੱਤ ਵਚਨ ਕਹਿ ਦਿੱਤਾ ਕੰਡੇ ਵਾਟੇ ਦਾ ਅੰਮ੍ਰਿਤ ਛਕ ਲਿਆ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਫੇਰ ਸਾਧ ਸੰਗਤ ਜੀ ਜੋ ਇਸ ਨੂੰ ਕੌਤਕ ਵਿਖਾਇਆ ਉਹ ਅੱਗੇ ਕਥਾ ਵਿੱਚ ਆ ਰਿਹਾ ਤੇ ਅੰਮ੍ਰਿਤ ਛਕਣ ਨਾਲ ਫਲ ਕੇ ਮਿਲਿਆ ਇੱਕ ਪਾਸੇ ਦਾ ਮਹਾਰਾਜ ਕਹਿੰਦੇ ਅੰਮ੍ਰਿਤ ਛਕ ਲਾ ਤੇ ਦੂਜੇ ਪਾਸੇ ਮਹਾਰਾਜ ਕਹਿ ਰਿਹਾ ਕਿ ਤੇਰੇ ਜਨਮ ਬਹੁਤ ਆ ਤੇ ਜੂਨਾਂ ਦੇ ਬਹੁਤ ਧਰਮਣਾ ਤੇ ਅੱਗੇ ਕਥਾ ਭਾਈ ਸਾਹਿਬ ਜੀ ਫਰਮਾਉਂਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਅੰਮ੍ਰਿਤ ਦੀ ਦਾਤ ਲੈ ਲਈ ਹੁਣ ਤੈਨੂੰ ਇਹੀ ਪਦਵੀ ਦੇ
ਦਿਆਂਗੇ
ਇਸ ਵਾਸਤੇ ਸਵੇਰੇ ਹੁਣ ਤੂੰ ਆਈ ਤੇ ਫੇਰ ਆਪਣੀ ਜਿਹੜੀ ਅੰਦਰਲੀ ਕਥਾ ਉਹ ਸਾਰੀ ਦੱਸੇ
ਗੁਰਬੰਧਨ ਕੋ ਕਰ
ਗਏ ਸਾਹਿਬ ਸੰਜੀ ਮੱਥਾ ਟੇਕ ਕੇ ਚਲੇ ਗਿਆ
ਅੰਧਕਾਰੀ ਛਾਤੀ
ਬੜਾ ਭਾਰੀ ਹਿਰਦੇ ਦੇ ਅੰਦਰ ਭਾਈ ਸ਼ਮੀਰ ਸਾਰੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਜਿਸ ਵੇਲੇ ਸਾਹਿਬ ਸੰਗ ਜੀ ਰਾਤ ਨੂੰ ਆਪਣੇ ਬਿਸਤਰੇ ਦੇ ਉੱਤੇ ਸੁੱਤਾ ਨੀਂਦ ਆਉਣ ਤੋਂ
ਪ੍ਰਕਾਰ
ਤੇ ਬੜਾ ਅਤਿਆਰ ਜਿਸ ਦੇ ਨਾਲ ਕੌਤਕ ਵਰਤਿਆ ਤੇ ਅਨੇਕਾਂ ਤਰ੍ਹਾਂ ਦੇ ਅਨੇਕਾਂ ਤਰ੍ਹਾਂ ਦੀਆਂ ਜੂਨਾਂ ਦਾ ਇੱਕ ਸੁਪਨਾ ਇਸਨੇ ਵੇਖਣਾ ਕੀਤਾ ਇਸ ਵਾਸਤੇ ਕਾਂ ਦੀ ਜੂਨ ਹੈ ਮੋਰ ਦੀ ਜੂਨ ਹੈ ਤੇ ਇਸੇ ਤਰ੍ਹਾਂ ਸਾਹਿਬ ਸੰਗ ਜੀ ਚਿੜੇ ਦੀ ਜੂਨ ਹੈ ਮਰਾਲਾ ਹੰਸ ਦੀ ਜੂਨ ਤੇ ਇਸ ਤਰ੍ਹਾਂ ਦੀਆਂ ਜੂਨਾਂ ਜਿਹੜੀਆਂ ਸੀ ਇਸਨੇ ਚਿੜੇ ਆਦਿ ਦੀਆਂ ਧਾਰਨਾ
ਕੀਤੀਆਂ
ਸਾਗ ਪੰਛੀਆਂ ਦੀ ਤੇ ਇਸੇ ਤਰ੍ਹਾਂ ਮਿਰਗਾਂ ਦੀ ਪਸ਼ੂਆਂ ਦੀ ਇਹ ਜੂਨਾਂ ਜਿਹੜੀਆਂ ਸੀ
ਮਨੁੱਖ ਜਨਮਿਓ
ਕਈ ਵਾਰੀ ਮਨੁੱਖਾਂ ਦੀਆਂ ਜੂਨਾਂ ਜਿਹੜੀਆਂ ਸੀ ਮਿਲੀਆਂ ਤੇ ਇਸ ਤਰ੍ਹਾਂ ਦਾ ਸਰੀਰ ਜਿਹੜਾ ਸੀ ਤੇ ਜਦੋਂ ਕਾਲ ਹੋ ਜਾਂਦਾ ਉਹ ਜੂਨ ਮਿਲ ਜਾਂਦੇ
ਕੀਟਨਾ
ਬਹੁਤ ਸਾਰੇ ਕੀੜੇ ਤੇ ਕੀੜੀਆਂ ਦੀਆਂ ਜੂਨਾਂ ਤੇ ਇਸੇ ਤਰ੍ਹਾਂ ਭਰਿੰਗੀ ਦੀ ਜੂਨ ਭ੍ਰਿਸ਼ਟ ਕੋੜ ਕਰਲੀ ਇਸ ਤਰ੍ਹਾਂ ਦੀਆਂ ਜੂਨਾਂ ਧਾਰੀਆਂ ਬਹੁਤ ਸਾਰੇ ਜਨਮ ਇਸ ਨੇ ਸੁਪਨੇ ਧਾਰਨਾ ਕੀਤੇ
ਜੂਨਾਂ ਜਨਮ ਧਾਰੀ
ਤੇ ਜਨਮ ਧਾਰ ਧਾਰ ਕੇ ਸਾਹਿਬ ਸੰਗੀ ਟੇਢੀਆਂ ਜੂਨਾਂ ਜਿਹੜੀਆਂ ਸੀ ਭੋਗੀਆਂ ਬਹੁਤ ਵਾਰੀ ਮਰ ਮਰ ਕੇ ਮੌਤ ਦੇ ਨਾਲ ਪਿਛਲਾ ਸਾਧ ਸੰਗ ਜੀ ਤੇ ਅਖੀਰਲਾ ਜਨਮ ਆ ਗਿਆ ਸਾਰੀਆਂ ਜੂਨਾਂ ਦੇ ਸਵੇਰੇ ਭੋਗ ਲਈਆਂ ਤੇ ਚੂੜਿਆਂ ਦੇ ਘਰ ਦੇ ਸਾਧ ਸੰਗ ਜੀ ਦਾ ਜਨਮ ਹੋਇਆ ਭਾਈ ਸ਼ਮੀਰ ਦਾ ਇਹ ਜਿਹੜਾ ਜੰਗਲ ਦੇਸ਼ ਹੈ ਤੇ ਇੱਥੇ ਪ੍ਰਵੇਸ਼ ਹੋ ਗਿਆ ਚੰਡਾਲੀ ਦੇ ਘਰ ਵਾਲੇ ਚੂੜੀ ਨੂੰ ਕਹਿੰਦੇ ਉਹ ਵੀ ਨਾਲ ਜਦੋਂ ਸ਼ਾਦੀ ਹੋ ਗਈ ਤਾਂ ਸੰਗਤ ਜੀ ਇਹਨਾਂ ਦੀ ਤੇ ਬਹੁਤ ਸਾਰੇ ਪੁੱਤਰ ਤੇ ਪੁੱਤਰੀਆਂ ਹੋ ਗਏ ਬੜਾ ਭਾਰੀ ਪਰਿਵਾਰ ਜਿਹੜਾ ਇਹਨਾਂ ਦਾ ਵੱਧ ਗਿਆ
ਦੇਸ਼ ਪਰਿਓ ਦੁਰਭਿੱਖ
ਕਿ ਇਸ ਦੇਸ਼ ਵਿੱਚ ਸੁਪਨੇ ਵਿੱਚ ਬਹੁਤ ਕਾਲ ਪੈ ਗਿਆ ਤੇ ਕਿਤੋਂ ਕਿਤੋਂ ਵੀ ਅੰਨ ਜਿਹੜਾ ਭਾਲਿਆ ਹੋਇਆ ਨਹੀਂ ਮਿਲਦਾ
ਦੁੱਖ
ਬੜੇ ਭਾਰੀ ਪਰਿਵਾਰ ਲੋਕੀ ਭੁੱਖੇ ਰਹਿਣ ਲੱਗ ਪਏ ਭੁੱਖ ਦਾ ਦੁੱਖ ਬਹੁਤ ਵਿਆਪ ਗਿਆ
ਮਨ ਵਿਖੇ ਵਧਾ
ਉਸ ਵੇਲੇ ਸਾਹਿਬ ਧੰਨ ਜੀ ਭੁੱਖ ਦੇ ਦੁੱਖ ਨਾਲ ਆਪਣੇ ਪਰਿਵਾਰ ਨੂੰ ਸ਼ਮੀਰ ਜਿਹੜਾ ਸੀ ਲੈ ਕੇ ਜੰਗਲ ਵਿੱਚ ਚਲੇ ਗਿਆ ਕਹਿੰਦੇ ਉਸ ਵੇਲੇ ਪੀਲੂਆਂ ਦੀ ਰੱਸੀ ਸੁਪਨੇ ਵਿੱਚ ਪੀਲੂਆਂ ਦੇ ਬਿਰ ਸੁਣਦੇ ਉਹ ਖਾਣ ਵਾਸਤੇ ਇਸ ਤਰ੍ਹਾਂ ਦਾ ਧੰਗ ਜੀ ਪੱਕੀਆਂ ਹੋਈਆਂ ਪੀਲੂਆਂ ਸਨ ਤੇ ਡਾਲੀਆਂ ਨਾਲ ਰਿਸ਼ਤੇ ਲੱਗੀਆਂ ਸੀ ਕਈ ਆਪਣੇ ਪੁੱਤਰ ਤੇ ਪੁੱਤਰੀਆਂ ਨਾਲ ਲੈ ਕੇ ਜੰਗਲ ਵਿੱਚ ਚਲੇ
ਗਿਆ
ਤੋੜਨ ਵਾਸਤੇ ਪੀਲੂ ਦੇ ਬਿਰਖ ਦੇ ਉੱਤੇ ਫਲ ਚੜ ਗਿਆ ਸੰਦੇ ਸਾਹਿਬ ਧੰਨ ਜੀ ਇਸ ਦੇ ਬੱਚੇ ਹਨ ਤੋੜ ਤੋੜ ਕੇ ਜਿਹੜੇ ਪੀਲੂ ਦੇ ਫਲ ਸੀ ਬਿਰਖ ਤੋਂ ਥੱਲੇ ਉੱਤੇ ਜਾ ਰਿਹਾ ਤੇ ਇਸ ਦੇ ਬੱਚੇ ਖਾਂਦੇ ਹਨ
ਸਾਖਾ ਪਤਰੀਨ ਪਾਰੀ
ਫੇਰ ਤੋੜਦਾ ਤੋੜਦਾ ਪਤਲੀ ਡਾਣੀ ਦੇ ਉੱਤੇ ਚਲੇ ਗਿਆ ਆਪਣੇ ਪੈਰਾਂ ਨੂੰ ਸਾਹਿਬ ਧੰਨ ਜੀ ਟਕਾਉਂਦਾ ਹੋਇਆ
ਤੋੜਨ ਕੋ ਲਾਲਚ ਲੱਗਿਆ
ਅੱਗੇ ਫਲ ਬਹੁਤ ਸਨ ਤੋੜਨ ਦੇ ਲਾਲਚ ਵਿੱਚ ਲੱਗਾ ਹੋਇਆ
ਚੁੱਪ ਹੋਏ ਅਗਾਰੀ
ਸਾਹਿਬ ਧੰਨ ਜੀ ਅੱਗੇ ਜਿਸ ਵੇਲੇ ਹੋਇਆ ਤੇ ਕਾਣੀ ਬਹੁਤ ਪਤਲੀ ਸੀ
ਟੁੱਟ ਗਈ ਸਾਖਾ ਪਤਾ
ਦਾਣੀ ਜਿਹੜੀ ਸੀ ਪੈਰ ਦੇ ਭਾਰ ਦੇ ਨਾਲ ਟੁੱਟ ਗਈ ਕਮਜ਼ੋਰ ਸੀ ਭਾਈ ਸ਼ਮੀਰ ਜਿਹੜਾ ਸੀ ਧਰਤੀ ਦੇ ਉੱਤੇ ਆ ਕੇ ਡਿੱਗ ਪਿਆ
ਲੱਗੀ ਤੇ ਜਾਗ ਪਾਰੀ
ਜਦੋਂ ਇਸ ਤੇ ਸੱਟ ਲੱਗੀ ਤੇ ਇਸ ਨੂੰ ਜਾਗ ਆ ਗਈ
ਨੈਣ ਉਗਾਰੇ
ਦੋਵੇਂ ਨੈਤਰ ਜਿਸ ਵੇਲੇ ਭਾਈ ਸ਼ਮੀਰ ਨੇ ਖੋਲਣਾ ਕੀਤੇ
ਕਰਤ ਵਿਚਾਰ
ਵਿਚਾਰ ਕਰਦਾ ਸਾਹਿਬ ਸਿੰਘ ਜੀ ਹੈਰਾਨ ਹੋਇਆ ਹੋਇਆ
ਕੌਤਕ ਭਾਰੇ
ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੁਪਨੇ ਦਾ ਕੌਤਕ ਜਿਹੜਾ ਉਸ ਨੂੰ ਵੇਖ ਕੇ
ਤੇ
ਕਿਤਨੇ ਸਮੇਂ ਤੋਂ ਬਾਅਦ ਸਾਹਿਬ ਧੰਨ ਜੀ ਬਾਹਰ ਜਿਸ ਵੇਲੇ ਜੰਗਲ ਪਾਣੀ ਗਿਆ ਮੈਲ ਤਿਆਗਣ ਵਾਸਤੇ ਬਾਹਰ ਜਾ ਕੇ ਇਕਾਂਤ ਵਿੱਚ ਬੈਠਿਆ
ਸੁਪਨੇ ਕੋਲ
ਇਹ ਜਿਹੜਾ ਸੁਪਨਾ ਇਸ ਨੂੰ ਆਇਆ ਸੀ ਇਹਦੇ ਬਾਰੇ ਹਿਰਦੇ ਸੋਚ ਰਿਹਾ
ਤਨ ਪਾਈ
ਜਿੰਨੇ ਤਨ ਜਿਹੜੇ ਸੀ ਇਸ ਨੇ ਆਪਣੇ ਪੌਣਾ ਕੀਤੇ ਸੁਪਨੇ ਵਿੱਚ ਜੂਨਾ ਭੋਗੀਆਂ
ਪੀਲੂ ਖਾਏ ਪੇਟ ਭਰੀ
ਪੇਟ ਭਰ ਕੇ ਜਿਹੜੇ ਪੀਲੂ ਖਾਧੇ ਹੋਏ ਸੀ ਉਹ ਮੈਲ ਦੇ ਵਿੱਚ ਵੀ ਸਾਹਿਬ ਧੰਨ ਜੀ ਉਹ ਪੀਲੂਆਂ ਦੀਆਂ ਛਿਲਕਾਂ ਇਸ ਨੇ ਵੇਖਣਾ ਕੀਤੀਆਂ
ਦੇਖਤ ਚਿੰਤਾ ਅਦਕ ਪੀ
ਦੇਖ ਕੇ ਮਨ ਦੇ ਵਿੱਚ ਬਹੁਤ ਹੀ ਫਿਕਰ ਹੋ ਗਿਆ
ਵਾਪਸ ਮਾਈ
ਭਾਈ ਸ਼ਮੀਰ ਦੀ ਜਿਹੜੀ ਬੁੱਧੀ ਸੀ ਬਹੁਤ ਹੈਰਾਨ ਹੋ ਗਈ
ਭਾਈ ਸੋਚ ਉੱਠ ਕੇ ਬਾਰੀ
ਬੜਾ ਸਾਹਿਬ ਧੰਨ ਜੀ ਇਸ ਤਰ੍ਹਾਂ ਚਿੰਤਾ ਫਿਕਰ ਉੱਥੋਂ ਉੱਠ ਕੇ
ਮੱਜਣ ਪੈਸੇ
ਜਦੋਂ ਇਸ਼ਨਾਨ ਕਰਨ ਵਾਸਤੇ ਇਹ ਗਿਆ
ਕਰਨ ਲੱਗੇ ਹੋਰ ਧਾਮਨਾ
ਜਿਸ ਵੇਲੇ ਦੰਦਾਂ ਦੇ ਉੱਤੇ ਦਾਤਣ ਕਰਨੀ ਇਸ ਨੇ ਸ਼ੁਰੂ ਕੀਤੀ ਉਸੇ ਤਰ੍ਹਾਂ ਜਿਹੜਾ ਸੁਪਨੇ ਦਾ ਕੌਤਕ ਹੈ ਉਹਨੂੰ ਯਾਦ ਕਰ ਰਿਹਾ
ਦੰਤਨ ਮੈਂ ਅਟਕ ਗਏ
ਤਦੋਂ ਪੀਲੂ ਖਾਂਦਿਆਂ ਖਾਂਦਿਆਂ ਜਿਹੜੇ ਪੀਲੂਆਂ ਦੇ ਬੀਜ ਦੰਦਾਂ ਦੇ ਵਿੱਚ ਫਸੇ ਹੋਏ ਸੀ
ਪੀਲੂ ਕੇ ਬੀਜੰ
ਪੀਲੂ ਦੇ ਫਲ ਦੇ ਬੀਜ ਸਨ
ਜਿਸੇ ਦਾਤਨ ਕਰੇ ਤੇ
ਦਾਤਨ ਕਰਦਿਆਂ ਕਰਦਿਆਂ ਸਾਹਿਬ ਧੰਨ ਜੀ ਉਹ ਦੰਦਾਂ ਵਿੱਚੋਂ ਪੀਲੂ ਦੇ ਬੀਜ ਦੰਦਾਂ ਵਿੱਚੋਂ ਵੀ ਨਿਕਲੇ
ਕੌਤਕ ਸੀ ਜੰ
ਤੇ ਜਿਦ ਵਿੱਚ ਸਾਹਿਬ ਧੰਨ ਜੀ ਸੋਚਿਆ ਵੀ ਇਹ ਤਾਂ ਬਹੁਤ ਭਾਰੀ ਕੌਤਕ ਹੈ
ਭਾਈ ਇਹ ਬਾਰ
ਕਹਿੰਦਾ ਮੇਰੇ ਨਾਲ ਇਹ ਗੱਲਬਾਤ ਇਸ ਤਰ੍ਹਾਂ ਹੋ ਗਈ
ਸੁਪਨਾ ਹੋਵਾ
ਮੈਨੂੰ ਜਨ ਸੱਚ ਸੱਚ ਹੀ ਜਿਹੜੇ ਜਨਮ ਇਸ ਨੇ ਧਾਰਨਾ ਕੀਤੇ
ਸੰਕਟ ਜੋ
ਬੜਾ ਭਾਰੀ ਨਾ ਜਨਮਾਂ ਦੇ ਦੁੱਖ ਜਿਹੜਾ ਸੀ ਉਸ ਨੂੰ ਵੇਖਿਆ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਉਂਦੀ ਵੀ ਮੇਰੇ ਨਾਲ ਕੀ ਢੰਗ ਤਰੀਕਾ ਵਰਤਿਆ
ਜਿਸ ਮੈਂ ਮਨ ਹੋਈ
ਰਾਤ ਮੇਰੇ ਨਾਲ ਜਿਹੜੀ ਇਹ ਭਾਰੀ ਵਰਤੀ ਹੈ
ਬਸਤਰ ਕੋਲ ਢਿੱਗ ਚੱਲਿਓ
ਸਾਹਿਬ ਜੀ ਇਸ਼ਨਾਨ ਕਰਕੇ ਬਸਤਰ ਪਹਿਰ ਕੇ ਭਾਈ ਸ਼ਮੀਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਨੂੰ ਚੱਲਿਆ ਆਪਣੇ ਮਨ ਦੇ ਵਿੱਚੋਂ ਰਾਤ ਦਾ ਸੁਪਨਾ ਜਿਹੜਾ ਉਸਨੂੰ ਯਾਦ ਕਰਦਾ ਹੋਇਆ
ਅਰਵਿੰਦਨ ਬੰਦਨਾ
ਤੇ ਜਾ ਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਮੱਥਾ ਟੇਕਿਆ ਸਾਹਿਬ ਜੀ ਅੱਗੇ ਖੜ ਗਿਆ
ਜਨਕੀਨਾ ਪ੍ਰਭੂ
ਤਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਛਿਆ
ਚਿੰਤ ਮਝਾਰੀ
ਕਹਿੰਦੇ भाई शमीर तेरा चित जड़ा बड़ी चिंता विच है फिक्र विच है
मैं सोचो आनंद करो
इहदे बारे कहिंदे कुछ सोच ना ते बस तेरे बंधन कट दिते जंजाल कट दिते तैनू खुशियां करतियां पकड़ना कर
होयो पर तेरा
कहिंदे तेरा भला हो गया है
एक निशा मैं निबरगा
बस एक रात दे विच तेरे जन्म जड़े ते सारे सुपने दे विच भुगता दिते तेरे मत्थे दा लेख जड़ा सी सारा इस ढंग दे नाल सुपने विच भुगता
दिता
पाई शमीर पुना पुना नीवा हो रहा निम्रता गरीबी विच आ रहा
नमो करता
महाराज के चरणा कमलों के उत्ते नमस्कार करदा
रब जी भेद बताई
है सतगुरु सच्चे पातशाह जी ये सारा भेद दसो
चिंते अनंता
मेरे मन दे च बहुत भारी चिंता फिक्र है
कहंदा
मैनू सुपना ही आया ते जाए सच प्रतख ही है
दोनों विद जानी
ते दोवें विधियां जड़ियां मेरी जानकारी विच आ रहियां ने
फल पीलू को समोना
देखो पीलुआ दे फलां दा इस वेले समा कोई नहीं रुत कोई नहीं
मैं किए खानी
मैं रात नूं पीलू दे बिच दे उत्ते चढ़ के फल खादे ने
जागे मल पीलून की
जदों मैं जागया हां ते मेरे मैल जागण विच भी पीलू आए ने
अरबी सो दे दंतन
जदों मैं दातन कीती है ते दंदां विचों भी पीलू दे बीज निकले ने
कि मैं देखण करियो
चंगी तरह एन निश्चे नाल वेख्या मेरा चित जेड़ा बहुत हैरानी ते फिक्र विच है जी सवाल मन मुखों सतगुरु महाराज जी ने आख्या
जन्म कनेरे
कहते भाई शमीर तैं बहुत सारे जन्म भोगने सन
सुपने विखे भगाए दिए
तेरे सारे जेड़े जन्म से सुपने विच भुगता दिते
मेरे
बस हूं तेरा हिरदा तेरा जीवन जेड़ा सी तेरे हिरदे का शीशा जेड़ा है साफ कर दिता
हमसे जात ने तू तो
साडे पासों हमेशा मंगदा सी
मैं
84 लाख जूना च ना पवा
निश्चे तो को दियो
निश्चे करके तेनो असि 84 का बंधन कर दिता है दास दिवस से
तेरी
जमा की फाही जेड़ी कटी गई सानू आप असी तेन अपने नेड़े जगह देती है
रब पग जोगीन को
जेड़ी जोगियां दे ताए भी पदवी ना कठन लगती है
जो प्राप्त होवे
तेन प्राप्त होवेगी
भजन दी उतराए करी
तेनू संसार समुंदर तो तरा दिता
संकट जो
हुण तू जड़ियां जूना दे दुख तकलीफ कठिनाइयां नहीं तकेगा
गुरु तिग तवैत खान एक
सतसंग जी सतगुरां दे पास एक कारीगर सिख होर सी
दयालपुरे को
ओ भी बैठा सी दयालपुरा इस दा पिंड ते
ओ बोलो कर जोड़ता
दोवें हाथ जोड़ के सतसंग जी ए भी सिख बोलिया
मस्तक टेको
ते सतसंग जी मत्था टेक के
बख्शो इसके संग मोजी
महाराज मैनू भी भाई शमीर दे नाल बख्श लो महाराज कहते तू भी खंडे वाटे का अमर छक लिया
रखो
संसार समुंदर तू रख लो सतगुरां दा वचन इसने मान लिया
जान कर अपना
मैनू अपना सेवक जान के
जो बाजू का खो
जिमें चाहना वो बार दे दो
प्रभु जी ढिग रहती
जदों सतसंग इसने अमर छक लिया वचन मान के महाराज इससे बहुत प्रसन्न होए
मन प्रेम तनेरा
इसे मन का प्रेम जान के
किरपी करना करी
मेरे उत्ते ही सतगुरां ने कृपा दृष्टि की
उस वेले
सतगुरु महाराज जी कहन लगे
उपी संग समीर के
कहते भाई तुम्हें भाई समीर के नाल अपने प्राणा नूं छड देंगा कट्ठे तुसीं प्राण छड्डोंगे
इत्ता मारे पहुंच कर
साडे पास तुसीं सतखंड विच पहुंच जाओगे
हर बंधन हाना
तुहाडे जिहड़े बंधन कट दिते ने
सुन दोनो आनंद तारी
सुन के सतसंग जी दोहां ने बहुत खुशी धारना कीते
बंदे पद कंजम
सतगुरां दे चरणा कमलां दे उत्ते मत्था टेकिया
धन धन सी सतगुरु
धन हन सतगुरु महाराज जी तुसीं धन हो
दुखदांत भजन
दुखां ते दलिद्रां दे ताईं भजन भन्नण वाले हो
हम पल ते किशन विखे
लोक ते परलोक एक छंदे विच
जन केर सुधारो
आप अपने से ਦੇਵਤਾਂ ਦੇ ਸੁਧਾਰ ਦਿੰਦੇ ਹੋ।
ਸਗਲ ਜਗਤ ਹੈ ਮੰਗਤਾ,
ਸਾਰਾ ਸੰਸਾਰ ਸੱਚੇ ਪਾਤਸ਼ਾਹ ਤੁਹਾਡਾ ਮੰਗਤਾ ਹੈ।
ਏਕ ਦਤਾਰੋ,
ਤੁਸੀਂ ਸੱਚੇ ਪਾਤਸ਼ਾਹ ਸਾਰਿਆਂ ਨੂੰ ਦਾਤਾਂ ਦੇਣ ਵਾਲੇ ਇੱਕੋ ਹੀ ਦਾਤਾ ਹੋ।
ਗੋਰਾ ਬਿੰਦ ਪੈ ਸ੍ਰੀ ਸਤਿਗੁਰੂ
ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਥੇ ਦੀਨੇ ਕਾਂਗੜ ਵਿੱਚ ਆਉਣ ਦੀਆਂ ਖ਼ਬਰਾਂ ਵੀ ਮਾਲਵੇ ਵਿੱਚ ਪਹੁੰਚ ਗਏ। ਪਹਿਲਾਂ ਤਾਂ ਪਤਾ ਲੱਗਦਾ ਸੀ ਰੰਗਦੇਵ ਦੀਆਂ ਫੌਜਾਂ ਨੂੰ, ਹੁਣ ਵੀ ਚਮਕੌਰ ਦੀ ਗੜੀ ਦੇ ਘੇਰੇ ਵਿੱਚੋਂ ਨਿਕਲ ਗਏ ਨੇ, ਮਾਸੀ ਵਾਲੇ ਤੋਂ ਉੱਠ ਕੇ ਪੀਰ ਬਣ ਕੇ ਨਿਕਲ ਗਏ ਨੇ ਤੇ ਦੀਨੇ ਕਾਂਗੜ ਮਾਲਵੇ ਵਿੱਚ ਪਹੁੰਚ ਗਏ ਨੇ। ਇਸ ਵਾਸਤੇ ਸਾਰੀ ਖ਼ਬਰਾਂ ਪਹੁੰਚ ਗਈਆਂ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ, ਗੁਰੂ ਨੂੰ ਅਸਚਰਜ ਕਰਨ ਵਾਲੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਨੇ ਸਕੇਤ ਮੰਡੀ ਦੇ ਰਾਜੇ ਦੇ ਜਨਮ ਮਿੱਟੇ ਸੀ, ਜਦੋਂ ਉਹਨੇ ਆ ਕੇ ਸਤਿਗੁਰਾਂ ਨੂੰ ਲੱਖ ਰੁਪਈਆ ਭੇਟਾ ਕੀਤਾ ਸੀ, ਸਰੋਵਰ ਬਣਦਾ ਸੀ ਤੇ ਅਖੀਰ ਸਤਿਗੁਰੂ ਪੰਕਤੀ ਪੜ੍ਹ ਰਹੇ ਸੀ, ਲਿਖਣਾ ਮਿੱਟੀ ਹੇ ਸਕੀ ਜੋ ਲਿਖਿਆ ਕਰਤਾ। ਕਹਿੰਦਾ ਉਹ ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਲੇਖ ਹੀ ਨਹੀਂ ਮਿਟਣਾ ਤੇ ਫਿਰ ਆਉਂਦਾ ਕੀ ਫਾਇਦਾ। ਸਕੇਤ ਮੰਡੀ ਵਾਲੇ ਰਾਜੇ ਨੇ ਇਹ ਸ਼ੰਕਾ ਕਰ ਲਈ ਸੀ ਅੰਮ੍ਰਿਤਸਰ ਆਏ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਤੇ ਫਿਰ ਇਹਦੇ ਨਾਲ ਵੀ ਇਹੀ ਕੌਤਕ ਕੀਤਾ। ਸਾਰੀ ਰਾਤ ਸੁਪਨੇ ਵਿੱਚ ਜਨਮੇ ਧਾਰਦਾ ਰਿਹਾ ਔਰ ਫਿਰ ਸਾਹਿਬ ਤੰਗੇ ਕੀਰਲਾ ਚੂੜਿਆਂ ਦੇ ਘਰ ਦਾ ਜਨਮ ਹੋਇਆ। ਬੱਚੇ ਬੱਚੀਆਂ ਹੋ ਗਏ, ਕੁਲੀਆਂ ਪਾਈਆਂ, ਕੁੱਤੇ ਰੱਖੇ ਹੋਏ ਆ, ਸੂਰ ਰੱਖੇ ਹੋਏ ਆ। ਅਖੀਰ ਤੇ ਸਵੇਰ ਹੋਏ ਤੇ ਇਹ ਫਿਰ ਰਾਤ ਨੂੰ ਨਾ ਸੁਪਨੇ ਵਿੱਚ ਹੀ ਮਰ ਗਿਆ। ਅਖੀਰਲਾ ਚੂੜਿਆਂ ਦੇ ਘਰ ਦਾ ਜਨਮ, ਫਿਰ ਦੱਬ ਦਿੱਤਾ ਚੱਕ ਕੇ ਉਹਨਾਂ ਨੂੰ। ਉਦੋਂ ਬਾਅਦ ਰੋਣਾ ਧੋਣਾ ਹੋ ਰਿਹਾ, ਦਿਨ ਚੜ੍ਹ ਗਿਆ। ਸਤਿਗੁਰੂ ਮਹਾਰਾਜ ਕਹਿੰਦੇ ਰਾਜਨਾ ਇਸ ਸ਼ਿਕਾਰ ਨੂੰ ਜਾਣਾ, ਸਾਡੇ ਨਾਲ ਚੱਲੇ। ਲੈ ਗਏ ਫਿਰ ਰਾਜਾ ਸੰਸੀ ਵੱਲ ਨੂੰ ਲੈ ਗਏ। ਅਖੀਰ ਸਾਹਿਬ ਸਿੰਘ ਜੀ ਇਹਦੇ ਘੋੜਾ ਮੋਹਰੇ ਨਿਕਲਿਆ ਤੇ ਉਹਦੇ ਪਿੱਛੇ ਘੋੜਾ ਲਾ ਲਿਆ, ਸ਼ਿਕਾਰ ਨਿਕਲਿਆ ਮੋਹਰੇ। ਬਸ ਤੇ ਉਹ ਸ਼ਿਕਾਰ ਤਾਂ ਅੱਗੇ ਨਿਕਲ ਗਿਆ, ਇਹ ਬਹੁਤ ਪਿਆਸ ਨਾਲ ਥੱਕਿਆ ਘੋੜਾ ਬੰਨਿਆ, ਨੇੜੇ ਝੁਗੀਆਂ ਸੀ ਚੂੜਿਆਂ ਦੇ ਘਰ ਤੇ ਬਹਿ ਗਿਆ। ਆ ਗਏ ਨਿਆਣੇ ਆਪਣੀ ਮਾਂ ਨੂੰ ਯਾਦ ਦਿੱਤਾ, ਤੂੰ ਕਹਿੰਦੇ ਪਿਓ ਮਰ ਗਿਆ, ਉਹ ਤਾਂ ਆਹ ਬੈਠਾ। ਪਾਲਿਆ ਸਾਰਿਆਂ ਨੇ ਘੇਰਾ ਆ ਕੇ, ਇਸ ਵਾਸਤੇ ਕਹਿੰਦੇ ਤੂੰ ਠੱਗੀ ਮਾਰ ਕੇ ਸਾਨੂੰ ਇਹ ਚੋਰ ਭਰਾ ਹੀ ਦੇ ਕੇ ਚਲੇ ਗਿਆ। ਹੁਣ ਜੇ ਤਾਂ ਰਾਤ ਦੀ ਗੱਲ ਸੋਚਦਾ ਤੇ ਠੀਕ ਹੈ, ਮੇਰਾ ਹੀ ਪਰਿਵਾਰ ਆ, ਤੇ ਜੇ ਦਿਨ ਦੀ ਗੱਲ ਸੋਚਦਾ ਮੈਂ ਸਕੇਤ ਮੰਡੀ ਦਾ ਰਾਜਾ, ਕੁਝ ਨੀ ਬੋਲਦਾ, ਆਲਾ ਦੁਆਲਾ ਇਕੱਠ ਹੋਇਆ ਹੋਇਆ। ਇਹਦੇ ਚਿਰ ਨੂੰ ਗੁਰੂ ਅਰਜਨ ਦੇਵ ਆ ਗਿਆ ਸੀ, ਸਤਿਗੁਰਾਂ ਨੇ ਸਾਹਿਬ ਸਿੰਘ ਜੀ ਨੇ ਫੈਸਲਾ ਕੀਤਾ ਤੇ ਮਹਾਰਾਜ ਕਹਿੰਦੇ ਉਹ ਮੁਰਦਾ ਦੱਬਿਆ ਸੀ ਜਾਂ ਤਾੜਿਆ, ਕਹਿੰਦੇ ਜੇ ਦੱਬ ਕੇ ਆਏ ਸੀ, ਕਹਿੰਦੇ ਜਾਓ ਕਬਰ ਦੇਖੋ। ਫਿਰ ਕਬਰ ਵਿੱਚ ਵੀ ਬਿਠਾਤਾ ਸਾਹਿਬ ਸਿੰਘ ਜੀ, ਤੇ ਫਿਰ ਸਕੇਤ ਮੰਡੀ ਦੇ ਰਾਜੇ ਨੂੰ ਛਡਾ ਕੇ ਲਿਆਏ ਸੀ। ਤੇ ਇਸ ਵਾਸਤੇ ਕਹਿੰਦਾ ਮਹਾਰਾਜ ਇਹ ਮੇਰੇ ਨਾਲ ਕੀ ਜਾਦੂ ਕੀਤਾ। ਮਹਾਰਾਜ ਕਹਿੰਦੇ ਰਾਜਨ ਜਾਦੂ ਨਹੀਂ ਕੀਤਾ, ਤੂੰ ਗੁਰੂ ਘਰ ਵਿੱਚ ਆ ਕੇ ਸ਼ੰਕਾ ਕੀਤੀ ਸੀ। ਜੇ ਗੁਰੂ ਨੂੰ ਮਿਲਣਾ, ਗੁਰ ਮਿਲੀਆ ਸ਼ੰਕ ਉਤਾਰ, ਸ਼ੰਕਾ ਲਾ ਕੇ ਗੁਰੂ ਨੂੰ ਮਿਲਣਾ ਚਾਹੀਦਾ, ਤੇ ਤੂੰ ਤਾਂ ਕਿਹਾ ਸੀ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ। ਮਹਾਰਾਜ ਕਹਿੰਦੇ ਲੇਖ ਵੀ ਰੱਖਿਆ ਪਰ ਭਗਤਾ ਵੀ ਸੁਪਨੇ ਵਿੱਚ ਦਿੱਤਾ ਸਭ ਕੁਝ, ਇਸ ਵਾਸਤੇ ਤੇਰਾ ਹੀ ਪਰਿਵਾਰ ਹੈ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਹੁਣ ਮੁੜ ਕੇ ਜਨਮ ਨਹੀਂ ਹੋਊਗਾ ਤੇਰਾ, ਇਹ ਰਾਜਾ ਸੰਸੀ ਦੇ ਨੇੜੇ ਸਾਹਿਬ ਸਿੰਘ ਜੀ ਸਥਾਨ ਹੈ ਜਿੱਥੋਂ ਗੁਰੂ ਕੇ ਬਾਗ ਦਾ ਮੋਰਚਾ ਸ਼ੁਰੂ ਹੋਇਆ ਸੀ, ਕਿਤੇ ਅੰਮ੍ਰਿਤਸਰ ਜਾਓ ਦੇਖ ਆਉਣਾ। ਉੱਥੇ ਰਾਜੇ ਦੀ ਸਤਿਗੁਰਾਂ ਨੇ ਕਲਿਆਣ ਕੀਤੀ ਸੀ, ਗੁਰਦੁਆਰਾ ਬਣਿਆ ਹੋਇਆ। ਇਹ ਕਥਾਵਾਂ ਜਿਹੜੀਆਂ ਕਿਤੇ ਐਵੇਂ ਨਹੀਂ, ਉਹਨਾਂ ਦੇ ਪ੍ਰੈਕਟੀਕਲੀ ਸਥਾਨ ਬਣੇ ਹੋਏ ਆ। ਤੁਸੀਂ ਅੰਮ੍ਰਿਤਸਰ ਜਾਓ ਤੇ ਉਸ ਸਥਾਨ ਦੀ ਯਾਤਰਾ ਕਰ ਸਕਦੇ ਹੋ ਜਾ ਕੇ, ਜਿੱਥੇ ਸਤਿਗੁਰਾਂ ਨੇ ਸੁਪਨੇ ਵਿੱਚ ਤੇ ਸਾਹਿਬ ਸਿੰਘ ਜੀ ਦਾ ਸਾਰਾ ਜਨਮ ਜਿਹੜੇ ਸੀ ਭਗਤਾਏ ਔਰ ਚੂੜਿਆਂ ਦੇ ਮਹੱਲੇ ਚ ਛਡਾ ਕੇ ਲਿਆਏ ਸਕੇਤ ਮੰਡੀ ਵਾਲੇ ਰਾਜੇ ਨੂੰ। ਇਸ ਵਾਸਤੇ ਇਵੇਂ ਭਾਈ ਸ਼ਮੀਰ ਦੇ ਜਨਮ ਮਿੱਟੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਹੁਣ ਅਗਲੀ ਕਥਾ ਸਰਵਣ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖਬਰਾਂ ਸਾਰੇ ਪਹੁੰਚ ਗਈਆਂ ਔਰੰਗਜ਼ੇਬ ਤੱਕ, ਵਜ਼ੀਰ ਖਾਂ ਸਰਹੰਦ ਦੇ ਸੂਬੇ ਤੱਕ।
ਕਹਿੰਦੇ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਂਗੜ ਦੀਨੇ ਪਿੰਡ ਵਿੱਚ ਪਹੁੰਚ ਗਏ ਨੇ।
ਤੁਰਕ ਬਖਾਨ ਤੇ
ਹਿੰਦੂ ਤੇ ਤੁਰਕ ਜਿਹੜੇ ਸਾਰੇ ਗੱਲਾਂ ਕਰਦੇ ਆ,
ਕਰਤਵ ਨਾਮ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਕੇ
ਸਾਨੀ ਤੁਰਕਨ ਕੋ
ਜਿਸ ਤਰ੍ਹਾਂ ਸਾਹਿਬ ਸਿੰਘ ਜੀ ਸਤਿਗੁਰਾਂ ਨੇ ਲੰਮੇ ਜੱਟਪੁਰੇ ਨੂਰੇ ਮਾਹੀ ਦੇ ਪਾਸੋਂ ਸਰਹੰਦ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ ਜਿਹੜਾ ਅਸੀਂ ਸੁਣ ਕੇ کاہی دے بوٹے بھی جڑ بڑھ دیتے تھے. مہاراج کہندے ہن ترکان دیاں جڑاں بڑھ دیاں حکومت دیاں, ترکان دا راج نہیں رہے گا تے سرحد نوں لٹ لینا ہے تے ایتھے ہل پھیرنے آ, اس واسطے ہل چلن گے سب گھر کار سرحد دے ناش ہو جان گے. اے جڑے بول سی گرو گوبند سنگھ مہاراج جی دے سارے اتنے چلے گئے واسطے, جتنا بھی راج دا تیج پرتاپ وہ ناش ہو جانا.
شہر سرحد بابی
سرگراہ نے کہتا سی پہ جڑا سرحد شہر ہے اجڑ جاوے گا.
پاپا
ایڈا وڈا پاپ ہویا تے چھوٹے چھوٹے پانچ سے سات سال دے مسوم بچیاں میاں دے چن کے جیوا کر کے مار دتا گیا. سرحد شیتل پوری مہنت رہندا سی, شیتل دا نام سی تے پوری سی سنیاسیاں دے وچوں سی اے مہنت. بڑی شکتی والا مہنت سے
سنت سبھی
بڑے حوصلے نو دھارن والا تے سادھو متا سی اس دا
ستنام جپتا
ستنام ستنام واہگرو دا جاپ کردا سی.
کسی مہنت کو
کہندے اسے مہنت دا اے چیلا سی.
ایک دیال پوری ہے
ایک دیال پوری پہلا مہنت رہندا سی اوہدا اے چیلا سی.
عظمت جوت باسا کی ہے
بڑی شکتی والا سی تے سرحد دے وچ رہندا سی.
سرحد پوری ہے
جڑا سرحد شہر اس وچ اپنا ڈیرا بنا کے
سنی گرو کی بارتا.
کنا بھی گرو گوبند سنگھ مہاراج جی دے بچن جڑے سی سب سنگ جی آ کے سنائی دیتے. گرو گوبند سنگھ مہاراج جی نے سرحد نو سراپ دے دیتا. ساڈے شہر دا بہت ہی ماڑا ہویا برا ہویا. جس شہر میرا بھی واسطا ہے تو میرا بھی نقصان ہوئے گا. گرو گوبند سنگھ مہاراج جی دے بچن کیتے ہوئے جڑے کدے بھی مڑ نہیں
سکتے,
چاہے دیوتے دے دنتاں دے پاسوں بھی اس واسطے سارے برتن
گے.
جڑا بچارا بندہ ہے اس کی کی شکتی ہے.
مورے تاسو
جڑا ستگرو مہاراج کے بچنا نو کہہ کے موڑ دے
کرما میں پور پلو
کہندا ہوں میں سرحد شہر دا بھلا کس طرح کر سکدا
جے خان روپا میں
جتھے ہمیشہ اسی کھاندے پیندے
ہاں. پرب اگر جے
جے کر کے گرو گوبند سنگھ مہاراج جی دے پاس جا کے بینتی کراں میری بےنتی نو ست گرو مہاراج جی سن کے جی من لین
بچار کر چل پڑے
سن جی بچار کے جڑا سنت سی نا چل پیا.
گردی نے
سنیا ہے کہ گرو گوبند سنگھ مہاراج جی کانگڑ دینے بھی اترے ہوئے ہیں.
پانچ لنگ کاری
شیتل پوری سنت جڑا سی ہولی ہولی رستہ لنگتا چلے گیا.
چبکی نے
پہنچ گیا اسے چت چنگی طرح جان کے
جائے سمیر کو
بھائی سمیر نو جا کے ملیا اس نے پوچھنا
کیا.
بھائی شمیل نے ستگرہ کے پاس بےنتی کی بے ایک سنت ملن واسطے آیا شیتل پوری مہاراج کہندے لو ساڈے پاس
جوڑ جگ پریم کے
دونوں ہاتھ جوڑ کے پریم کے سمیت
فیس نوایا
سدگرو مہاراج جی کے چرنا کے اتنے اس نے سر جکاونا کیا.
شاندی نمو پاد کنجن گرو روپ سوئے
جی بےنتی کرتا نمو پاپ کنجن مہاراج تھوڑے چرنا چونا سے میری نمسکار ہو گیا آپ گرو سروپ سو نیک ہو
شیس اوتار کو لوک موہے
سچے پاتشاہ تسی یہ ماس لوگ دے اندر اپنا سرگ سروپ دھارن کیتا ہے تے سب لوگ تھوڑے درشن کر کے موت ہو رہے ہیں.
نہیں جان سکے پربھو روپ تیرو
مہاراج پرمیشر سروپ ہوں اسی تھوڑے سروپ دا انت نہیں جان سکتے.
سدا جے کرپا
رہے مہاراج سدا ہی تھوڑی جے جےکار ہے سدا ہی جے جےکار جت ہے اس واسطے آپ میر کی نگاہ نال ساڈے والا تک
آدھ
پہ گرو نانک صاحب تو آد لے کے گرو انگد دیو مہاراج جی اسی طرح باقی سروپ سے سارے لوکاں نے آپ جی کے درشن کیتے.
دسو دے سوئی مہاراج تارے
ਤੇ ਦਸ ਜਿਹੜੇ ਸਰੂਪ ਸੱਚੇ ਪਾਤਸ਼ਾਹ ਤੁਸੀਂ ਧਾਰਨ ਕੀਤੇ ਹਨ
ਉਧਾਰੇ ਕਨੇ ਕੋ ਗਾਣੇ ਗਨੇ ਪੁੰਜ ਤਾਰੇ
ਇਸ ਲਈ ਘਣੇ ਵਿਅਕਤੀਆਂ ਨੂੰ ਤੁਸੀਂ ਉਧਾਰਿਆ ਹੈ ਤੇ ਜਿਨ੍ਹਾਂ ਨੂੰ ਤੁਸੀਂ ਤਾਰਿਆ ਤੇ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ
ਕਰੇ ਉਹ ਪੰਥ ਵੀਰਾਨ ਕੋ ਸੰਘ ਹੋ ਸਿੰਘ ਹੋਏ
ਆਪ ਮਹਾਰਾਜ ਤੁਸੀਂ ਸੂਰਮਿਆਂ ਦਾ ਪੰਥ ਖਾਲਸਾ ਬਣਾ ਦਿੱਤਾ ਹੁਣ ਸੰਤ ਸਿਪਾਹੀ ਜਿਹੜੇ ਸਿੱਖ ਬਣ ਗਏ ਨੇ
ਮਹਾਪਾਪ ਕਰੀਨ ਕੇ ਮੂਰਖ ਹੋਏ
ਜਿਹੜੇ ਵੱਡੇ ਵੱਡੇ ਪਾਪ ਕਰਨ ਵਾਲੇ ਲੋਕ ਸੀ ਤੇ ਉਹਨਾਂ ਨੂੰ ਜੜਾਂ ਤੋਂ ਕੁੱਟ ਦਿੱਤਾ ਹੈ
ਸਦਾ ਸ਼ਸਤਰ ਧਾਰੀ
ਮਹਾਰਾਜ ਸਹਿਤ ਕੇਸਾਂ ਦੇ ਸਹਿਤ ਕਚਹਿਰੇ ਦੇ ਸਿਹਤ ਵਾਸਤੇ ਸਹਿਤ ਸ਼ਸਤਰਾਂ ਦੇ ਇਹੋ ਜਿਹਾ ਤੁਹਾਡਾ ਪੰਥ ਹੈ
ਜਪੇ ਨਾਮ ਕੋ ਤੇਜ
ਸੱਚੇ ਪਾਤਸ਼ਾਹ ਤੇ ਇਸ ਵਰਗ ਅੱਗੇ ਦੁਨੀਆਂ ਵਿੱਚ ਕਦੇ ਵੀ ਕੋਈ ਪੰਥ ਨਹੀਂ ਹੋਇਆ
ਦੋਹਾਂ ਲੋਕ ਮੈਂ ਸ਼ੋਕ ਦਾ ਸਾਨ ਖੋਇਓ
ਤੇ ਦੋਹਾਂ ਲੋਕਾਂ ਦੇ ਅੰਦਰ ਹੀ ਆਪਣੇ ਸੇਵਕਾਂ ਦੇ ਸ਼ੋਕ ਦੁੱਖ ਕਲੇਸ਼ ਆਪ ਜੀ ਨੇ ਮੇਟ ਦਿੱਤੇ
ਮਹਾਂ ਤੇਜ ਧਾਰੀ ਮਹਾਂ ਓਜਵੰਤੇ
ਬੜੇ ਸੱਚੇ ਪਾਤਸ਼ਾਹ ਤੇਜ ਪ੍ਰਤਾਪ ਨੂੰ ਧਾਰਨ ਵਾਲੇ ਹੋ ਤੁਸੀਂ ਬਹੁਤ ਬਲ ਵਾਲੇ ਹੋ ਤੇ ਬਹੁਤ ਵੱਡੇ ਕੰਮਾਂ ਨੂੰ ਕਰਨ ਵਾਲੇ ਹੋ ਤੇ ਸ਼ਤਰੂਆਂ ਨੂੰ ਨਾਸ਼ ਕਰਨ ਵਾਲੇ ਹੋ
ਅਰੇ ਕੌਣ ਆਖੇ ਕਿਉਂ ਲੋਕ ਮੁਦਾਸ ਮਾਜੈ ਮਿਟੇ ਦੁੰਦ ਜਾਹੀ
ਮਹਾਰਾਜ ਅਸੀਂ ਤੁਹਾਡੇ ਦਾਸ ਹਾਂ ਤੇ ਸਾਡੀ ਵੀ ਲੱਜਾ ਰੱਖ ਲਓ ਜਿਸ ਕਰਕੇ ਦੁੰਦ ਕਲੇਸ਼ ਝਗੜੇ ਸਾਰੇ ਮਿਟ ਜਾਣ
ਮਹਾਮਾਰ ਮੋਹਨ
ਸੱਚੇ ਪਾਤਸ਼ਾਹ ਮਹਾਮਾਰ ਮੋਹਨ ਇਹ ਜਿਹੜਾ ਮੋਹ ਹੈ ਨਾ ਤਾਂ ਮਹਾਨ ਇੱਕ ਸੱਪ ਹੈ ਤੇ ਇਸ ਸੱਪ ਨੂੰ ਇਹ ਮੋਹ ਦੇ ਸੱਪ ਨੂੰ ਮਾਰਨ ਵਾਲੇ ਸੱਚੇ ਪਾਤਸ਼ਾਹ ਉਹ ਪੰਖ ਰਾਜਨ ਆਪ ਪੰਖੀਆਂ ਦੇ ਰਾਜੇ ਗਰੜ ਹੋ ਜਿਸ ਤਰ੍ਹਾਂ ਗਰੜ ਜਿਹੜਾ ਤੇ ਸਾਹਿਬ ਸੰਜੀ ਸੱਪਾਂ ਨੂੰ ਮਾਰ ਦਿੰਦਾ ਗਰੜ ਵਾਂਗ ਹੋ ਤੇ ਸਦਾ ਤੁਹਾਡੀ ਜੈ ਜੈਕਾਰ ਸਦਾ ਹੀ ਤੁਹਾਡੀ ਜਿੱਤ ਹੈ ਹਮੇਸ਼ਾ ਹੀ ਤੁਸੀਂ ਕਲਿਆਣ ਨੂੰ ਸਜਾਉਣ ਵਾਲੇ ਹੋ ਇਸ ਵਾਸਤੇ ਤੇ ਸ਼ਕੇ ਫਲ ਰਹੇ ਹੋ ਸੁੰਦਰ ਸੋਭਨੀਕ ਹੋ ਕੇ ਤਿਰਾਣ ਖੇਤਰ ਦੇ ਛਤਰੀ ਹੋ ਕੇ ਛਵੀ ਸੋਭਾ ਦੇ ਰਹੇ
ਹੋਣੀ
ਖੇਵਾਂ ਤੇ ਖੇਮ ਕਲਿਆਣ ਦੇ ਦਾਦੇ ਹੋ ਧਰਤੀ ਦੇ ਉੱਤੇ ਤੇ ਧਰਤੀ ਵਾਂਗ ਖੇਵਾਂ ਦੇ ਸਰੂਪ ਹੋ ਤੇ ਮੁਕਤੀ ਦੇ ਦਾਤਾ ਨੂੰ ਸੱਚੇ ਪਾਤਸ਼ਾਹ ਤੁਸੀਂ ਇਸ ਵਾਸਤੇ ਮਾਲੇ ਸ਼ਾਨ ਲਸ਼ਾਨ ਸ਼ਹਿ ਲੱਖਾਂ ਹੀ ਮਲੇਸ਼ਾਂ ਨੂੰ ਸ਼ਹਿਰ ਨਾਸ ਕਰਨ ਵਾਲੇ ਹੋ ਤੇ ਇਸੇ ਤਰ੍ਹਾਂ ਰਸ ਸਵੱਛਮ ਤੇ ਇਸ ਲਈ ਪਵਿੱਤਰ ਜਿਹੜੇ ਤੁਹਾਡੇ ਸਾਧੂ ਮਹਾਤਮਾ ਨੇ ਉਹਨਾਂ ਦੀ ਸੱਚੇ ਪਾਤਸ਼ਾਹ ਪਵਿੱਤਰ ਮਨ ਵਾਲਿਆਂ ਦੀ ਰੱਖਿਆ ਕਰਨ ਵਾਲੇ
ਹੋਣ
ਤੇ ਆਪ ਮਹਾਰਾਜ ਲੱਖੋ ਪ੍ਰਕਾਸ਼ ਰਹੇ ਹੋ ਸੰਤ ਸਿਪਾਹੀ ਰੂਪ ਹੋ ਕੇ ਬਸੋ ਦਾਸ ਬਚਨ ਆਪਣੇ ਦਾਸਾਂ ਦੇ ਹਿਰਦੇ ਚ ਵਸਦੇ
ਹੋਣ
ਆਪ ਜੀ ਦਾ ਸਰੂਪ ਉਪਮਾ ਤੋਂ ਰਹਿਤ ਹੈ ਬੜੇ ਰਾਜਿਆਂ ਦੇ ਰਾਜੇ ਨੂੰ
ਪ੍ਰਭੂ ਜੋ ਪਰੇ ਮੋਹ ਕੂਪਨ
ਜਿਹੜੇ ਮੋਹ ਦੇ ਖੂਹ ਦੇ ਵਿੱਚ ਡਿਗੇ ਹੋਏ ਸੱਚੇ ਪਾਤਸ਼ਾਹ ਉਹਨਾਂ ਦਾ ਉਧਾਰ ਕਰਦੇ
ਹੋਣ
ਸੱਚੇ ਪਾਤਸ਼ਾਹ ਰਾਤ ਦੇ ਈਸ਼ਰ ਚੰਦਰਮਾ ਹੋ ਦਿਨ ਦੇ ਈਸ਼ਰ ਸੂਰਜ ਹੋ ਜਲ ਦੇ ਈਸ਼ਰ ਵਰਣ ਹੋ ਤੇ ਧਨ ਦੇ ਈਸ਼ਰ ਤੁਸੀਂ ਕੁਬੇਰ ਵਾਂਗ ਹੋ ਇੰਦਰ ਆਦਿਕੋ ਤੋਂ ਲੈ ਕੇ ਸਾਰੇ ਦੇਵਤੇ ਤੁਹਾਡੀ ਆਗਿਆ ਦੇ ਅੰਦਰ ਚੱਲਦੇ ਹਨ
ਪ੍ਰੇਮ ਪਾਗੇ ਪਰੇ ਹੈ
ਜਿਹੜੇ ਆਪ ਜੀ ਦੇ ਚਰਨਾਂ ਕਮਲਾਂ ਦੇ ਪ੍ਰੇਮ ਵਿੱਚ ਰੰਗੇ ਗਏ ਤੇ ਉਹ ਸੰਸਾਰ ਤੋਂ ਪਰੇ ਹੋ ਗਏ ਪਾਰ ਹੋ ਗਏ
ਜਪੇ ਨਾਮ ਪੈਸੇ ਤੇਈ ਤਰੇ ਹੈ
ਜਿਹੜਾ ਆਪ ਜੀ ਦੇ ਨਾਮ ਨੂੰ ਜਪਦੇ ਨੇ ਉਹ ਸੰਸਾਰ ਸਮੁੰਦਰ ਦੇ ਭੈ ਤੋਂ ਭੈ ਦਾ ਇੱਕ ਜੰਮਣ ਮਨ ਦੇ ਜਲ ਤੋਂ ਤਰ ਜਾਂਦੇ ਨੇ
ਅਮੰਦਨ
ਉਜਲ ਸਰੋਤ ਹੋ ਮਕੰਦਨ ਮੁਕਤੀ ਦਾਤੇ ਹੋ ਬੜੇ ਭਾਰੀ ਆਨੰਦ ਸਰੋਤ
ਹੋ ਮੇਰੀ ਕਰੋ ਹੱਥ ਬੰਧਨ
ਸੱਚੇ ਪਾਤਸ਼ਾਹ ਦੋਵੇਂ ਹੱਥ ਜੋੜ ਕੇ ਤੁਹਾਨੂੰ ਵੰਦਨਾ ਕਰਦਾ ਤੇ ਮੇਰੀ ਨਮਸਕਾਰ ਲਓ ਇਹ ਸਤਿਗੁਰਾਂ ਦੀ ਉਪਮਾ ਇਸ ਸੰਤ ਨੇ ਆ ਕੇ ਕੀਤੀ ਹੈ
ਸਾਨੀ ਸ਼ਾਂਤੀ ਬਿਨੇ ਪ੍ਰਸੰਸਾ ਸਾਤੇ
ਸਤਿਸੰਗ ਜੀ ਬੇਨਤੀ ਕਰਦਿਆਂ ਤੇ ਪ੍ਰਸੰਸਾ ਮਹਿਮਾ ਸੁਣ ਕੇ
ਕਿਰਪਾਲਾ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾਲੂ ਹੱਸ ਪਏ
ਜਾਨਪੁਰੀ ਕੋ ਕਾਜ ਕਿਆ
ਮਹਾਰਾਜ ਕਹਿੰਦੇ ਦਿਆਲਪੁਰੀ ਸੰਤ ਜੀ ਦੱਸੋ ਤੁਹਾਡਾ ਕੰਮ ਕੀ ਹੈ
ਆਏ ਉਤਾਲਾ
ਤੇ ਤੁਸੀਂ ਇੱਥੇ ਚੱਲ ਕੇ ਬੜੀ ਕਾਹਲੀ ਦੇ ਨਾਲ ਆਏ ਹੋ
ਜੰਗਲ ਦੇਸ ਮੈਂ
ਜੰਗਲ دیش دے اندر تو آ کے کون کیتی ہے؟
سرکار گھر بار
اپنا گھر بار جڑا اس نو چھڈ کے
کا کامنا ہے اور پئی
تیرے من دے کی کامنا اچھا ہو گئی
کیا متو بچارا
تے تو کی صلاح جڑی اس نو بچار کے آیا ہے؟
تم تو ساتھ بولیو بنا
کون کے ساتھ سنگیے سنت بینتی کردا بولیا
جے پات پاپا
جتھے سچے پاتشاہ سرہند وچ بہت بھاری پاپ ہویا ہے
شہزادے ہاتھ کرے
تہاڈے چھوٹے شہزادے شہید کر دتے
تم سراپا
سرہند نو تسی بہت بھاری سراپ دے دتا
باس میرو ہے
اتھے سچے پاتشاہ میرا داتا ہے
سیوک کے
بہت سارے میرے اتھے سکھ سیوک چیلے ہن
آپ کے سراپ کو
جس ویلے آپ جی دے سراپ نو سنیا سارا نے اپنے من دیش بڑا ڈر دھاریا
آئے مجھ پاس بہت
اکٹھے ہو کے میرے پاس آئے
جنہوں کو پریرا
میں انہوں کا پریریا ہوا سچے پاتشاہ تہاڈے کول پہنچا ہوں
سامنے تو سب کہو
مینو سچے پاتشاہ تہاڈے پاس بخشاؤن واسطے سارا نے آخیا
آئے ڈیرا
اس واسطے میں اپنے ڈیر نو چھڈ کے آیا
ہوں میں
سچے پاتشاہ آ کے آپ کی شرن پیا
نرم سمیتا
بہت سارے جڑے سکھ سیوک سارے پرشاں دے سمیت
کرپا کرو اچرو تج پسا
کرپا درشی کرو جس طرح چاہتا ہوں اس طرح اچارو جس طرح ساڈے گھر کار جڑے نے انہاں دا بچا ہو جاوے تے سات سنگ جی ایک کتھا لڑی وار اسی طرح چلتی رہے گی تے جی میں سرہند دے چوں سیدل پوری سنت نے آ کے بینتیاں کیتیاں پر مہاراج نے کہنا ساری سرہند نہیں تے سنت لے کے اپنے ڈیرے تے چڑھ دیں جتھے تائیں سنت دی آواز لوگ سن لو گے نا اتھے تے بچا ہو جائے گا باقی سرہند دے مکان ڈھہن گے تے ہل چلو گے دے اتے اس واسطے یہ بول کل کی کتھا صاحب گرو گوبند سنگھ مہاراج جی بخش کرنگے تے نال جس طرح اورنگزیب نو جفر نامہ فتح کی چٹھی لکھن گے وہ کل کی کتھا سارا پرسنگ آئے گا تے آپ سمے انسار آ کے